ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਇੱਕ ਵਾਰ ਫੇਰ ਹਰ ਮੰਗਲਵਾਰ ਦੀ ਸ਼ਾਮ ਦੀ ਤਰ੍ਹਾਂ 7 ਵਜੇ ਤੋਂ 8 ਵਜੇ ਤੱਕ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ। ਸੋ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਰਾਹੀਂ ਅਸੀਂ ਹਮੇਸ਼ਾ ਸੁਚੇਤ ਕਰਦੇ ਹੁੰਦੇ ਹਾਂ ਆਪਣੇ ਸੁਣਨ ਵਾਲਿਆਂ ਨੂੰ, ਜਿਹੜੇ ਕਿ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਸਵਾਲ ਹੈ ਉਹ ਰੱਖਦੇ ਨੇ, ਜਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਨਾਂ ਦੀ ਚਿੰਤਾ ਜਿਹੜੀ ਉਹ ਬਣੀ ਹੁੰਦੀ ਹੈ। ਸੋ ਉਹਨਾਂ ਚਿੰਤਾਵਾਂ ਤੋਂ ਸੁਚੇਤ ਕਰਨ ਦੇ ਲਈ ਹਮੇਸ਼ਾ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਜੀ, ਜਿਹੜੇ ਕਿ ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਸਾਡੇ ਨਾਲ ਸਾਂਝ ਪਾਉਂਦੇ ਨੇ, ਅੱਜ ਵੀ ਹਮੇਸ਼ਾ ਦੀ ਤਰ੍ਹਾਂ ਉਹ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ। ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਾਂਗੇ ਜੀ ਪ੍ਰਭਜੀਤ ਜੀ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਬਹੁਤ ਧੰਨਵਾਦ ਜੀ।
ਜੀ ਸੋ ਪ੍ਰਭਜੀਤ ਜੀ, ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਅਸੀਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸ ਦੇਣਾ ਚਾਹਾਂਗੇ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਜੇਕਰ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਫੇਸਬੁੱਕ ਤੇ ਇਸ ਵੇਲੇ ਅਸੀਂ ਲਾਈਵ ਹਾਂ। ਸੋ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਲਾਈਵ ਵੀਡੀਓ ਦੇ ਵਿੱਚ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਜਿਹੜੇ ਮੈਸੇਜ ਆ ਉਹ ਛੱਡ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਤੇ ਵੀ ਸਾਂਝ ਜਿਹੜੀ ਆ ਬਣਾ ਸਕਦੇ ਹੋ ਦੋਸਤੋ। ਟੈਲੀਗ੍ਰਾਮ ਐਪ ਜੇਕਰ ਤੁਹਾਡੇ ਫੋਨ ਤੇ ਹੈ ਤਾਂ ਤੁਸੀਂ ਉਹਦੇ ਵਿੱਚ ਆਪਣਾ ਜਿਹੜਾ ਮੈਸੇਜ ਹੈ ਟਾਈਪ ਕਰਕੇ ਛੱਡ ਸਕਦੇ ਹੋ। ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਫਿਰ ਤੁਹਾਡੇ ਲਈ ਹੋਰ ਵੀ ਸੌਖਾ ਸਾਡੇ ਨਾਲ ਜੁੜਨਾ। ਤੁਸੀਂ ਉਸ ਐਪ ਦੇ ਜਿਹੜੇ ਲਿੰਕ ਨੇ, ਸੋ ਉਸ ਐਪ ਦੇ ਵਿੱਚ ਦਿੱਤੇ ਹੋਏ ਟੈਲੀਗ੍ਰਾਮ ਦੇ ਲਿੰਕ, ਈਮੇਲ ਦੇ ਲਿੰਕ ਜਾਂ ਫਿਰ ਫੋਨ ਨੰਬਰ ਜਿਹੜਾ ਦਿੱਤਾ ਹੋਇਆ ਉਸ ਤੇ ਕਲਿੱਕ ਕਰਕੇ ਸਾਡੇ ਨਾਲ ਜਿਹੜੀ ਸਾਂਝ ਹੈ ਉਹ ਤੁਸੀਂ ਸਿੱਧੀ ਬਣਾ ਸਕਦੇ ਹੋ। ਤੇ ਦੋਸਤੋ, ਸਾਡੇ ਨਾਲ ਤੁਸੀਂ ਜੁੜੋਗੇ ਇਸ ਗੱਲ ਦੇ ਲਈ ਅਸੀਂ ਪੂਰੇ ਆਸਵੰਦ ਹਾਂ, ਕਿਉਂਕਿ ਹੁਣ ਤੋਂ ਹੀ ਤੁਹਾਡੇ ਜਿਹੜੇ ਸਵਾਲ ਹੈ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆ ਫੇਸਬੁੱਕ ਦੀ ਵੀਡੀਓ ਦੇ ਰਾਹੀਂ। ਔਰ ਉਮੀਦ ਰਹੇਗੀ ਕਿ ਅਸੀਂ ਜਿਹੜੇ ਤੁਹਾਡੇ ਸਵਾਲ ਆ ਉਹ ਛੇਤੀ ਤੋਂ ਛੇਤੀ ਲੈਣ ਦੀ ਕੋਸ਼ਿਸ਼ ਕਰੀਏ, ਪਰ ਉਸ ਤੋਂ ਵੀ ਪਹਿਲਾਂ ਕੁਛ ਰੀਸੈਂਟ ਚੇਂਜਿਸ ਜਿਹੜੀਆਂ ਵੀ ਹੋਈਆਂ ਹੋਣਗੀਆਂ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਨੀ ਹੈ। ਸ਼ਾਇਦ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਨਾ ਭੁੱਲ ਗਈ ਹਾਂ। ਸੋ ਇੱਕ ਵਾਰ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆ ਉਹ ਹਮੇਸ਼ਾ ਵਾਂਗ ਉਸੇ ਸਵਾਲ ਤੋਂ ਹੋਣੀ ਆ ਕਿ ਇਸ ਹਫਤੇ ਦੀਆਂ ਪ੍ਰਭਜੀਤ ਜੀ ਕੀ ਅਪਡੇਟਸ ਰਹੀਆਂ, ਕੀ ਬਦਲਿਆ, ਕੀ ਨਵਾਂ ਆਇਆ?
ਬਿਲਕੁਲ ਜੀ, ਜਿਹੜਾ ਇਹ ਹਫਤਾ ਸਟਾਰਟ ਹੋਇਆ ਹੈ ਇੰਪੋਰਟੈਂਟ ਅਪਡੇਟ ਲੈ ਕੇ ਆਇਆ ਹੈ ਜੀ। ਸਕਿੱਲਡ ਓਕੂਪੇਸ਼ਨ ਲਿਸਟ ਦੀ ਆਪਾਂ ਓਕੂਪੇਸ਼ਨ ਦੀ ਗੱਲ ਕਰਦੇ ਆ ਹਮੇਸ਼ਾ
ਜੀ,
ਉਹ ਨਵੀਂ ਰਿਲੀਜ਼ ਹੋਈ ਹੈ ਕੱਲ, ਡਿਪਾਰਟਮੈਂਟ ਨੇ ਕੱਲ ਪਬਲਿਕ ਹੋਲੀਡੇ ਚੁਣਿਆ ਰਿਲੀਜ਼ ਕਰਨ ਲਈ
ਜੀ।
ਨਵੀਂ ਲਿਸਟ ਰਿਲੀਜ਼ ਹੋ ਗਈ ਹੈ, ਬਟ ਮੈਂ ਸਾਰੇ ਭੈਣ ਭਰਾਵਾਂ ਨੂੰ, ਅਸੀਂ ਆਲਰੇਡੀ ਵੀਡੀਓ ਵੀ ਰਿਲੀਜ਼ ਕੀਤੀ ਸੀ ਕੱਲ ਆਪਣੇ ਫੇਸਬੁੱਕ ਪੇਜ ਤੇ
ਜੀ ਜੀ,
ਵੀ ਇਟਸ ਅ ਪੋਜ਼ਿਟਿਵ ਲਿਸਟ, ਵੀ ਕੁਛ ਵੀ ਨੈਗੇਟਿਵ ਨਹੀਂ ਹੈਗਾ ਉਹਦੇ ਵਿੱਚ
ਜੀ।
ਥੋੜੀ ਬਹੁਤੀ ਮੂਵਮੈਂਟ ਜ਼ਰੂਰ ਹੋਈ ਹੈ ਓਕੂਪੇਸ਼ਨਸ ਦੀ
ਜੀ,
ਪਰ ਮੇਨਲੀ ਜਿਹੜੀ MLTSSL ਲਿਸਟ ਜਿਹੜੀ ਕਿ ਮੇਨ ਲਿਸਟ ਮੰਨੀ ਜਾਂਦੀ ਆ ਸਕਿੱਲਡ ਕੈਟੇਗਰੀ ਦੇ ਵਿੱਚ, ਉਹਦੇ ਵਿੱਚ ਓਕੂਪੇਸ਼ਨ ਐਡ ਹੋਈਆਂ ਨੇ, ਰਿਮੂਵ ਨਹੀਂ ਕੀਤੀਆਂ ਗਈਆਂ, ਸੋ ਵਿਚ ਇਜ਼ ਵੈਰੀ ਗੁੱਡ। ਤੇ ਕਾਫੀ ਸਾਰੀਆਂ ਓਕੂਪੇਸ਼ਨ ਜਿਹੜੀਆਂ ਕਿ ਪਿਛਲੇ ਸਾਲ ਡਿਪਾਰਟਮੈਂਟ ਨੇ ਕੱਢ ਦਿੱਤੀਆਂ ਸੀਗੀਆਂ ਲਿਸਟ ਵਿੱਚੋਂ, ਉਹ ਵਾਪਿਸ ਐਡ ਹੋਈਆਂ ਨੇ, ਖਾਸ ਤੌਰ ਤੇ ਜਿਹੜੀਆਂ ਕਿ ਰਿਸਰਚ ਨਾਲ ਰਿਲੇਟਡ ਨੇ, ਬਾਇਓਟੈਕਨੋਲੋਜਿਸਟ ਵਗੈਰਾ, ਯੂਨੀਵਰਸਿਟੀ ਲੈਕਚਰਾਰ, ਇਹ ਸਾਰੀਆਂ ਓਕੂਪੇਸ਼ਨ ਵਾਪਿਸ ਲਿਸਟ ਤੇ ਆ ਗਈਆਂ ਨੇ, ਮੇਨ ਲਿਸਟ ਤੇ। ਜਿਵੇਂ ਅਕਸਰ ਅਸੀਂ ਗੱਲ ਕਰਦੇ ਹਾਂ ਕਿ ਡਿਪਾਰਟਮੈਂਟ ਨੇ ਜਿਹੜਾ ਇਕਦਮ ਡਰਾਸਟਿਕ ਜਿਹੜਾ ਕਿ ਚੇਂਜਿਸ ਸੀਗੇ 2017 ਚ
ਜੀ,
ਉਸ ਤੋਂ ਬਾਅਦ ਕਾਫੀ ਨਾਰਾਜ਼ਗੀ ਸੀਗੀ ਯੂਨੀਵਰਸਿਟੀਜ਼ ਵੱਲੋਂ ਵੀ, ਤੇ ਜਿਹੜੇ ਮੇਨ ਸਟੇਕ ਹੋਲਡਰ ਜਿਹੜੇ ਅਫੈਕਟ ਹੋਏ ਸੀਗੇ ਇਕਦਮ ਲਿਸਟ ਚੇਂਜ ਹੋਣ ਕਰਕੇ
ਜੀ।
ਤਾਂ ਓਬਵੀਅਸਲੀ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਦਾ ਟਾਈਮ ਹੈ ਅੱਗੇ, ਤੇ ਹੁਣ ਓਬਵੀਅਸਲੀ ਲੌਬੀ ਕੀਤੀ ਗਈ ਸੀਗੀ, ਜਿਹੜੀਆਂ ਓਕੂਪੇਸ਼ਨ ਕੱਢੀਆਂ ਗਈਆਂ ਸੀਗੀਆਂ, ਤਾਂ ਡਿਪਾਰਟਮੈਂਟ ਨੇ ਮੇਰੇ ਖਿਆਲ ਚ ਹੁਣ ਚੂਜ਼ ਕੀਤਾ ਕਿ ਉਹਨਾਂ ਨੂੰ ਵਾਪਸ ਪਾ ਦਿੱਤਾ ਜਾਵੇ। ਜਿਹੜੀ ਜਿਹੜੀ ਮੇਨ ਸਕਿੱਲਡ ਲਿਸਟ ਹੈ, ਆਲਮੋਸਟ ਐਵਰੀ ਹਰੇਕ ਸਾਲ ਨਵੀਂ ਲਿਸਟ ਰਿਲੀਜ਼ ਕੀਤੀ ਜਾਂਦੀ ਹੈ, ਤੇ ਹਮੇਸ਼ਾ ਹੀ ਇਹ ਡਰ ਬਣਿਆ ਰਹਿੰਦਾ ਹੈ ਕਿ ਖਾਸ ਤੌਰ ਤੇ ਜਿਵੇਂ ਅਕਾਊਂਟਿੰਗ ਓਕੂਪੇਸ਼ਨ ਨੇ, ਇੰਜੀਨੀਅਰਿੰਗ ਦੀਆਂ ਓਕੂਪੇਸ਼ਨ ਨੇ, ਆਈਟੀ ਦੀਆਂ ਓਕੂਪੇਸ਼ਨ ਨੇ, ਭੈਣ ਭਰਾ ਜਿਹੜੇ ਸਟੱਡੀ ਕਰਦੇ ਨੇ ਉਹਨਾਂ ਨੂੰ ਇਹ ਡਰ ਬਣਿਆ ਰਹਿੰਦਾ ਪਤਾ ਨੀ ਸਾਡੀ ਓਕੂਪੇਸ਼ਨ ਦਾ ਕੀ ਬਣੇਗਾ। ਖਾਸ ਤੌਰ ਤੇ ਅਕਾਊਂਟਿੰਗ ਲਈ ਤਾਂ ਮੈਨੂੰ ਇਸ ਵਾਰ ਕਾਫੀ ਡਰ ਲੱਗ ਰਿਹਾ ਸੀਗਾ, ਵੀ ਪਤਾ ਨੀ
ਬਿਲਕੁਲ ਜਿਵੇਂ ਕਿ ਹਾਲਾਤ ਬਣੇ ਹੋਏ ਸੀ ਪਿਛਲੇ ਕਈ ਪ੍ਰੋਗਰਾਮਾਂ ਦੇ ਵਿੱਚ, ਅਸੀਂ ਅਕਸਰ ਡਿਸਕਸ ਕਰਦੇ ਆਏ ਆ, ਇਹ ਵਿਚਾਰ ਚਰਚਾ ਹੁੰਦੀ ਆਈ ਹੈ ਕਿ ਅੱਗੇ ਅਕਾਊਂਟੈਂਟਸ ਦੇ ਲਈ ਥੋੜਾ ਜਿਹਾ ਜਿਹੜਾ ਸਮਾਂ ਆ ਉਹ ਖਰਾਬ ਆਉਣ ਵਾਲਾ ਹੈ, ਪਰ ਮੈਨੂੰ ਲੱਗਦਾ ਵੀ ਇਹ ਬਹੁਤ ਵਧੀਆ ਜਿਹੜਾ ਰਿਹਾ ਕਿ ਉਹਨਾਂ ਨੇ
ਲਿਸਟ ਵਿੱਚੋਂ ਨਹੀਂ ਕੱਢਿਆ ਗਿਆ। ਹਾਂਜੀ ਬਿਲਕੁਲ ਜੀ, ਉਲਟਾ ਉਹਨਾਂ ਨੇ ਆਈਟੀ ਦੀਆਂ ਵੀ ਕੁਝ ਆਕੂਪੇਸ਼ਨਸ ਕੱਢਣ ਦੀ ਬਜਾਏ ਹੋਰ ਐਡ ਕੀਤੀਆਂ ਨੇ, ਸੋ ਵਿਚ ਇਜ਼ ਵੈਰੀ ਗੁੱਡ। ਅਕਾਊਂਟਿੰਗ ਵਾਲਿਆਂ ਨੂੰ ਖਾਸ ਤੌਰ ਤੇ ਜਿਹੜੇ ਵੇਟ ਕਰ ਰਹੇ ਨੇ ਇਨਵੀਟੇਸ਼ਨਸ ਦੀ, ਉਹਨਾਂ ਲਈ ਵੀ ਇੱਕ ਤਰ੍ਹਾਂ ਨਾਲ ਸੁੱਖ ਦਾ ਸਾਹ ਹੈ, ਕਿਉਂਕਿ ਜਿਹੜੀ ਇਹ ਲਿਸਟ ਹੈ ਇਹ ਹਾਈਲੀ ਲਾਈਕਲੀ ਆ ਕਿ ਜੁਲਾਈ ਵਿੱਚ ਨਵੀਂ ਨਹੀਂ ਆਏਗੀ, ਕਿਉਂਕਿ ਇਹ ਕਾਫੀ ਕੰਸਲਟੇਸ਼ਨ ਤੋਂ ਬਾਅਦ ਰਿਲੀਜ਼ ਕੀਤੀ ਜਾਂਦੀ ਆ, ਡਾਟਾ ਸਾਰਾ ਮੈਚ ਕਰਕੇ ਓਕੇ ਆਲੀ ਆਕੂਪੇਸ਼ਨ ਦੀ ਡਿਮਾਂਡ ਹੈ ਜਾਂ ਇਹ ਵਾਲੀ ਆਕੂਪੇਸ਼ਨ ਦੀ ਘਾਟ ਹੈ, ਇਹ ਸਾਰੀਆਂ ਜਿਹੜੀ ਕਹਿ ਲਓ ਕਿ ਪ੍ਰੋਪਰ ਕੰਸਲਟੇਸ਼ਨ ਤੋਂ ਬਾਅਦ ਹੀ ਰਿਲੀਜ਼ ਹੁੰਦੀਆਂ ਨੇ ਇਹ ਲਿਸਟ। ਸੋ ਇਟਸ ਵੈਰੀ ਅਨਲਾਈਕਲੀ ਕਿ ਜੁਲਾਈ ਵਿੱਚ ਨਵੀਂ ਆਏਗੀ, ਕਿਉਂਕਿ ਪਿਛਲੀ ਜੁਲਾਈ ਵਿੱਚ ਵੀ ਨਹੀਂ ਆਈ ਸੀ, ਮਾਰਚ ਵਿੱਚ ਨਵੀਂ ਲਿਸਟ ਆਈ ਸੀ, ਉਸ ਤੋਂ ਬਾਅਦ ਜੁਲਾਈ ਦੇ ਵਿੱਚ ਉਹਨਾਂ ਨੇ ਰਿਲੀਜ਼ ਨਹੀਂ ਕੀਤੀ ਸੀ ਨਵੀਂ ਲਿਸਟ। ਜੁਲਾਈ ਦੇ ਵਿੱਚ ਨਵੀਂ ਆਕੂਪੇਸ਼ਨ ਸੀਲਿੰਗ ਰਿਲੀਜ਼ ਹੁੰਦੀ ਆ। ਆਕੂਪੇਸ਼ਨ ਸੀਲਿੰਗ ਦਾ ਮਤਲਬ ਹੁੰਦਾ ਕਿ ਕਿੰਨੀਆਂ ਜਿਹੜੀਆਂ ਹੁਣ ਆਕੂਪੇਸ਼ਨ ਨੇ MLTSSL ਲਿਸਟ ਤੇ, ਵੀ ਉਹਨਾਂ ਨੇ ਕਿੰਨੇ ਵੀਜ਼ਾਸ ਦੇਣੇ ਨੇ, ਜਿਵੇਂ ਕਿੰਨੀ ਘਾਟ ਹੈ, ਵੀ ਕਿੰਨੇ ਲੋਕਾਂ ਦੀ ਲੋੜ ਹੈ ਵੀਜ਼ਾਸ ਦੇਣੇ ਨੇ, ਵੀ ਕਿੰਨੀ ਘਾਟ ਹੈ। ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ, ਜਦੋਂ ਆਪਾਂ ਅਕਸਰ ਨਰਸਾਂ ਦੀ ਗੱਲ ਕਰਦੇ ਹਾਂ, ਟੀਚਰਸ ਦੀ ਗੱਲ ਕਰਦੇ ਹਾਂ, ਉਹ ਆਕੂਪੇਸ਼ਨ ਸੀਲਿੰਗ ਤੋਂ ਆਪਾਂ ਨੂੰ ਪਤਾ ਲੱਗਦਾ। ਜਿਵੇਂ ਹੁਣ ਨਰਸਾਂ 13,000-14,000 ਚਾਹੀਦੀਆਂ ਨੇ, ਟੀਚਰਸ 9,000-10,000 ਚਾਹੀਦੇ ਨੇ, ਉੱਥੋਂ ਆਪਾਂ ਨੂੰ ਅੰਦਾਜ਼ਾ ਹੁੰਦਾ ਓਕੇ ਇੰਨੇ ਚਾਹੀਦੇ ਨੇ ਤੇ ਕਿੰਨੇ ਲੋਕਾਂ ਨੂੰ ਵੀਜ਼ੇ ਮਿਲੇ ਸੀ ਪਿਛਲੇ ਸਾਲ, ਉਹ ਤਾਂ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ। ਸੋ ਉਹ ਨਵੇਂ ਫਾਈਨੈਂਸ਼ੀਅਲ ਈਅਰ ਵਿੱਚ ਆਏਗੀ, ਬਟ ਇਹ ਫੋਰ ਨਾਓ ਦਿਸ ਇਜ਼ ਦ ਲਿਸਟ ਜਿਹੜਾ ਆਉਣ ਵਾਲਾ ਫਾਈਨੈਂਸ਼ੀਅਲ ਈਅਰ ਆ। ਹਾਂਜੀ,
ਸੋ ਕਾਫੀ ਰਾਹਤ ਮਿਲੀ ਹੈ ਜੀ ਜਦੋਂ ਇਹ ਲਿਸਟ ਆਈ ਆ। ਔਰ ਇਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਐਡ ਹੋਈਆਂ, ਜੇ ਮੈਂ ਗਲਤ ਨਾ ਹੋਵਾਂ ਤਾਂ ਕੁਛ ਸਪੋਰਟਸ ਦੇ ਫੀਲਡ।
ਹਾਂਜੀ ਬਿਲਕੁਲ ਜੀ, ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਆਈ ਵਿਲ ਟੈਲ ਯੂ ਕਿ ਕਿਹੜੀਆਂ ਕਿਹੜੀਆਂ ਹੋਈਆਂ ਨੇ ਇਹਦੇ ਵਿੱਚ ਐਡੀਸ਼ਨਸ
ਜੀ,
ਥੋੜੀ ਮੈਂ ਹਾਈਲਾਈਟ ਕੀਤੀਆਂ ਸੀ ਮੇਰੇ ਖਿਆਲ ਚ। ਇੱਕ ਮਿੰਟ ਦੋ
ਜੀ ਪ੍ਰਭ ਜੀ, ਸਾਡੇ ਨਾਲ ਨਾ ਇੱਕ ਕਾਲਰ ਵੀ ਬਣੇ ਹੋਏ ਨੇ, ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਅਸੀਂ ਥੋੜੇ ਜੇ ਅਪਡੇਟਸ ਲੈ ਲਈਏ ਔਰ ਅਪਡੇਟਸ ਤੋਂ ਬਾਅਦ ਤੁਹਾਡੀ ਕਾਲ ਜਿਹੜੀ ਆ ਜ਼ਰੂਰ ਆਨ ਏਅਰ ਕਰਦੇ ਹਾਂ, ਤੁਸੀਂ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅਪਡੇਟਸ ਜਿਹੜੀਆਂ ਉਹ ਵੀ ਬਹੁਤ ਜ਼ਰੂਰੀ ਨੇ। ਪਰ ਅਸੀਂ ਬਹੁਤਾ ਜ਼ਿਆਦਾ ਟਾਈਮ ਅੱਜ ਜਿਹੜਾ ਅਪਡੇਟਸ ਤੇ ਨਹੀਂ ਲਾਵਾਂਗੇ, ਤੁਹਾਡੀਆਂ ਜਿਹੜੀਆਂ ਕਾਲਸ ਔਰ ਤੁਹਾਡੇ ਸਵਾਲ ਜਿਹੜੇ ਉਹ ਸਾਡੀ ਮੇਨ ਪ੍ਰਾਇਓਰਿਟੀ ਔਰ ਅਸੀਂ ਪ੍ਰਾਇਓਰਿਟੀ ਬੇਸ ਤੇ ਉਹਨਾਂ ਨੂੰ ਸ਼ਾਮਲ ਕਰਾਂਗੇ। ਬਸ ਕੁਛ ਕੁ ਪਲਾਂ ਦਾ ਤੁਸੀਂ ਇੰਤਜ਼ਾਰ ਕਰੋ, ਤੁਸੀਂ ਸਾਡੇ ਨਾਲ ਬਣੇ ਰਹੋ ਕਾਲ ਦੇ ਉੱਤੇ ਔਰ ਅਸੀਂ ਤੁਹਾਡੇ ਨਾਲ ਜਿਹੜਾ ਤੁਹਾਡਾ ਸਵਾਲ ਆ ਉਹ ਜ਼ਰੂਰ ਡਿਸਕਸ ਕਰਾਂਗੇ। ਸਾਡੇ ਜਿਹੜੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਜੀ ਇਸ ਵੇਲੇ ਉਹ ਜਾਣਕਾਰੀ ਲੈ ਕੇ ਹਾਜ਼ਰ ਹੋਏ ਨੇ, ਸੋ ਅਸੀਂ ਉਸ ਲਿਸਟ ਦੇ ਬਾਰੇ ਗੱਲ ਕਰ ਰਹੇ ਹਾਂ।
ਮੈਂ ਕੁਇਕਲੀ ਗੋ ਥਰੂ ਹੋਊਂਗੀ ਕਿ ਕਿਹੜੀਆਂ ਆਕੂਪੇਸ਼ਨਸ ਆਈਆਂ ਨੇ ਲਿਸਟ ਦੇ ਉੱਤੇ, ਮੇਨ MLTSSL ਲਿਸਟ ਤੇ। ਕਹਿਣ ਦਾ ਮਤਲਬ ਹੁਣ ਜਿਹੜੀਆਂ ਇਹ ਆਕੂਪੇਸ਼ਨਸ ਲਿਸਟ ਤੇ, ਇਹਨਾਂ ਦੇ ਬੇਸ ਤੇ 189 ਵੀਜ਼ਾ ਅਪਲਾਈ ਹੁੰਦਾ
ਜੀ।
ਕੈਮਿਸਟ, ਫੂਡ ਟੈਕਨੋਲੋਜਿਸਟ, ਐਨਵਾਇਰਮੈਂਟਲ ਦੀਆਂ ਕਾਫੀ 2-3 ਆਕੂਪੇਸ਼ਨਸ ਨੇ, ਜੀਓਫਿਜ਼ਿਸਟ, ਸਾਇੰਟਿਸਟ ਨੇ ਕੁਛ, ਬਾਇਓਕੈਮਿਸਟ, ਬਾਇਓਟੈਕਨੋਲੋਜਿਸਟ, ਬੋਟਨਿਸਟ, ਜ਼ੂਲੋਜਿਸਟ, ਲਾਈਫ ਸਾਇੰਟਿਸਟ। ਸੋ ਇਹ ਆਕੂਪੇਸ਼ਨ ਪਹਿਲਾਂ ਲਿਸਟ ਤੇ ਨਹੀਂ ਸੀਗੀਆਂ, ਠੀਕ ਹੈ ਜੀ, ਇਹ ਐਡ ਕੀਤੀਆਂ ਗਈਆਂ ਨੇ। ਯੂਨੀਵਰਸਿਟੀ ਲੈਕਚਰਰ ਮੇਨ ਆਕੂਪੇਸ਼ਨ ਆ ਜਿਹੜੀ, ਠੀਕ ਹੈ ਜੀ। ਹੋਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਹੜੀ ਆਪਾਂ ਆਈ ਟੀ ਦੀ ਗੱਲ ਕਰਦੇ ਹਾਂ, ਮਲਟੀ ਮੀਡੀਆ ਸਪੈਸ਼ਲਿਸਟ, ਸੋਫਟਵੇਅਰ ਐਂਡ ਐਪਲੀਕੇਸ਼ਨ ਪ੍ਰੋਗਰਾਮਰਸ NEC, ਠੀਕ ਹੈ ਜੀ, ਇਹ ਪਹਿਲਾਂ ਨਹੀਂ ਸੀ
ਜੀ,
ਇਹ ਹੁਣ ਐਡ ਕੀਤੀ ਗਈ ਹੈ
ਜੀ।
ਹਾਰਸ ਟ੍ਰੇਨਰ, ਤੇ ਹੁਣ ਜਿਹੜੀਆਂ ਸਪੋਰਟਸ ਰਿਲੇਟਡ ਆਈਆਂ ਉਹ ਹੈ ਟੈਨਿਸ ਕੋਚ ਤੇ ਫੁੱਟਬਾਲਰ
ਜੀ,
ਇਹ ਨਹੀਂ ਸੀਗੀਆਂ ਪਹਿਲਾਂ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ, ਇਹ ਲਿਸਟ ਤੇ ਜਿਹੜੀਆਂ ਨਵੀਆਂ ਐਡੀਸ਼ਨਸ ਨੇ ਮੈਂ ਤੁਹਾਨੂੰ ਦੱਸ ਰਹੀ ਹਾਂ, ਜਿਹੜੀਆਂ ਇਹ ਐਡ ਹੋਈਆਂ ਨੇ MLTSSL ਲਿਸਟ ਤੇ
ਜੀ,
ਤੇ ਕੁਝ ਮੂਵਮੈਂਟ ਹੋਈ ਹੈ ਸ਼ਾਰਟ ਟਰਮ ਲਿਸਟ ਦੇ ਵਿੱਚੋਂ ਬਾਹਰ ਹੋਈਆਂ ਨੇ ਆਕੂਪੇਸ਼ਨ ਜਿਹੜੀਆਂ ਗਈਆਂ ਨੇ ਰੀਜਨਲ ਆਕੂਪੇਸ਼ਨ ਲਿਸਟ ਵੱਲ ਨੂੰ। ਹੁਣ ਇਹਦਾ ਇੰਪੈਕਟ ਇਹ ਪਏਗਾ ਸ਼ਾਰਟ ਟਰਮ ਦੇ ਵਿੱਚੋਂ ਨਿਕਲਣ ਦਾ ਕਿ ਉਹ ਆਕੂਪੇਸ਼ਨ ਜਿਹੜੀਆਂ ਸ਼ਾਰਟ ਟਰਮ ਲਿਸਟ ਤੇ ਨਹੀਂ ਹੈਗੀਆਂ ਜਾਂ MLTSSL ਤੇ ਨਹੀਂ ਹੈਗੀਆਂ ਤੇ ROL ਤੇ ਹੈਗੀਆਂ, ਰੀਜਨਲ ਆਕੂਪੇਸ਼ਨ ਲਿਸਟ ਤੇ ਹੈਗੀਆਂ ਨੇ, ਉਹਨਾਂ ਦੇ ਸਿਰਫ 489 ਵੀਜ਼ਾ ਅਪਲਾਈ ਹੋਣਗੇ, ਉਹਨਾਂ ਦੀ ਡਾਇਰੈਕਟ PR ਵਾਲੀ ਆਪਸ਼ਨ ਨਹੀਂ ਹੋਏਗੀ। 190 ਮੋਸਟਲੀ ਫਾਰਮਿੰਗ ਆਕੂਪੇਸ਼ਨ ਨੇ ਜਿਹੜੀਆਂ, ਇਹ ਪਹਿਲਾਂ STS-12 ਤੇ ਵੀ ਸੀਗੀਆਂ, ਉਹ ਸਾਰੀਆਂ ਹੁਣ ਉਹਨਾਂ ਨੇ ਮੂਵ ਕਰਕੇ ROL ਤੇ ਹੀ ਕਰਤੀਆਂ ਸਿਰਫ। ਕਹਿਣ ਦਾ ਮਤਲਬ ਇਹ ਕਿ ਫਾਰਮਿੰਗ ਰਿਲੇਟਡ ਜਿੰਨੀਆਂ ਵੀ ਆਕੂਪੇਸ਼ਨਸ ਨੇ ਉਹ ਸਿਰਫ ਰੀਜਨਲ ਏਰੀਆਜ਼ ਦੇ ਵਿੱਚ ਹੀ ਉਹਨਾਂ ਦਾ ਕੋਈ ਹੱਲ ਨਿਕਲ ਪਾਏਗਾ, ਠੀਕ ਹੈ ਜੀ। ਤੇ ਫਾਰਮਿੰਗ ਦੀਆਂ ਮੋਸਟਲੀ ਸਾਰੀਆਂ ਰੀਜਨਲ ਆਕੂਪੇਸ਼ਨ ਲਿਸਟ ਤੇ ਚਲੇ ਗਈਆਂ ਨੇ, ਤੇ ਹੋਰ ਜਿਹੜੀਆਂ ਐਡ ਹੋਈਆਂ ਨੇ ਰੀਜਨਲ ਆਕੂਪੇਸ਼ਨ ਦੇ ਵਿੱਚ ਉਹ ਹੈਗੀ ਹੈ ਇੰਪੋਰਟੈਂਟ ਆਕੂਪੇਸ਼ਨ, ਜਿਵੇਂ ਕਹਿ ਸਕਦੇ ਹਾਂ ਆਪਾਂ ਮੈਡੀਕਲ ਰਿਲੇਟਡ, ਡੈਂਟਿਸਟ ਤੇ ਐਨਸਥੀਸਿਸਟ, ਠੀਕ ਹੈ ਜੀ। ਹੁਣ ਇਹ ਜਿਹੜੀਆਂ ਨੇ ਇਹ ਸਿਰਫ ਰੀਜਨਲ ਆਕੂਪੇਸ਼ਨ ਲਿਸਟ ਤੇ ਨੇ।
ਅੱਛਾ, ਡੈਂਟਿਸਟ ਤੇ ਜਿਹੜਾ ਐਨਸਥੀਸਿਸਟ।
ਹਾਂਜੀ ਬਿਲਕੁਲ ਜੀ,
ਠੀਕ ਹੈ ਜੀ,
ਠੀਕ ਹੈ ਜੀ, ਇਹ ਮੇਨ ਲਿਸਟ ਤੇ ਅਵੇਲੇਬਲ ਨਹੀਂ ਹੈਗੀਆਂ। ਸੋ ਸਟਿਲ ਮਤਲਬ ਕਿ ਕਹਿਣਾ ਮਤਲਬ ਕਿ ਭਾਵੇਂ MLTSSL ਚ ਉਹਨਾਂ ਨੇ ਐਡ ਕੀਤੀ, ਥੋੜੀ ਜਿਹੀ ਮੂਵਮੈਂਟ ਉਹਨਾਂ ਨੇ ਥੱਲੇ ਵਾਲੇ ਪਾਸੇ ਵੀ ਕੀਤੀ ਆ, ਉਹ ਕੰਸੀਡਰਿੰਗ ਓਰਿਜਿਨਲ ਦੀ ਜਿਹੜੀ ਗਰੋਥ ਦਾ ਆਪਾਂ ਗੱਲ ਕਰਦੇ ਆ, ਆਈ ਥਿੰਕ ਇਨ ਲਾਈਨ ਵਿਦ ਦੈਟ ਪਾਲਿਸੀ ਉਹਨਾਂ ਨੇ ਕੀਤੀਆਂ ਬਿਲਕੁਲ। ਹਾਂਜੀ ਹਾਂਜੀ, ਇਟਸ ਸਟਿਲ ਨਾਟ ਬੈਡ ਕਿਉਂਕਿ 489 ਦੀ ਆਪਸ਼ਨ ਸਟਿਲ ਅਵੇਲੇਬਲ ਹੈ ਆਕੂਪੇਸ਼ਨਸ ਵਾਲੇ।
ਜੀ ਜੀ ਬਿਲਕੁਲ। ਪ੍ਰਭਜੀਤ ਜੀ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਆ, ਔਰ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਅਸੀਂ ਉਹਨਾਂ ਨੂੰ ਆਨ ਏਅਰ ਕਰ ਲਈਏ। ਸਾਡੇ ਨਾਲ ਬਣੇ ਹੋਏ ਨੇ ਜੀ ਨੰਬਰ 554 ਤੋਂ। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ।
ਹਾਂਜੀ ਸਤਿ ਸ੍ਰੀ ਅਕਾਲ ਮੈਮ, ਮੈਂ ਰਵਿੰਦਰ ਗੱਲ ਕਰ ਰਿਹਾ।
ਹਾਂਜੀ ਰਵਿੰਦਰ ਜੀ, ਕਿੱਥੋਂ ਬੋਲ ਰਹੇ ਹੋ?
ਮੈਮ ਕਿਡਨੀ ਤੋਂ ਗੱਲ ਕਰ ਰਿਹਾ ਜੀ।
ਹਾਂਜੀ, ਕੀ ਸਵਾਲ ਹੈ ਤੁਹਾਡਾ?
ਹਾਂਜੀ ਮੈਮ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਰਵਿੰਦਰ ਜੀ ਦੱਸੋ ਜੀ।
ਹਾਂਜੀ ਮੈਮ, ਐਕਚੁਲੀ ਅਸੀਂ ਪੁੱਛਣਾ ਸੀਗਾ ਅਕਾਊਂਟੈਂਟ ਵੱਲੋਂ, ਐਕਚੁਲੀ 189 ਦੇ ਸਾਡੇ 80 ਪੁਆਇੰਟ ਹੈਗੇ ਐਟ ਦੀ ਮੋਮੈਂਟ।
ਠੀਕ ਹੈ ਜੀ।
190 ਦੇ ਸਾਡੇ 85 ਪੁਆਇੰਟ ਨੇ, ਤੇ 5 ਪੁਆਇੰਟ ਜਿਹੜੇ ਆ ਸਾਡੇ ਆਫਟਰ 3 ਮੰਥਸ ਹੋਣੇ ਐਕਸਪੀਰੀਅੰਸ ਦੇ।
ਠੀਕ ਹੈ ਜੀ।
ਤੇ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਇਹਨਾਂ ਦੋਵਾਂ ਦੇ ਵਿੱਚ ਕੀ ਚਾਂਸਸ ਹੈਗੇ ਆ?
ਤੁਸੀਂ ਕਦੋਂ ਆਪਣੀ UI ਲਾਂਚ ਕੀਤੀ ਹੈ 80 ਪੁਆਇੰਟਸ ਤੇ?
ਮੈਮ ਅਜੇ UI ਲਾਂਚ ਨਹੀਂ ਕੀਤੀ ਆਪਾਂ, ਐਕਚੁਅਲੀ ਸਾਡਾ 485 ਜਿਹੜਾ ਹੈ ਵੀਜ਼ਾ ਨੈਕਸਟ ਈਅਰ ਅਪ੍ਰੈਲ ਤੋਂ ਫਿਨਿਸ਼ ਹੋ ਰਿਹਾ।
ਲਾਈਨ ਚ ਲੱਗਦੀਆਂ ਨੇ ਐਪਲੀਕੇਸ਼ਨ, ਜਿੰਨੀ ਲੇਟ ਲਾਂਚ ਕਰੋਗੇ ਉਨਾ ਤੁਹਾਡੀ ਵਾਰੀ ਲੇਟ ਆਏਗੀ। 80 ਵਾਲੀਆਂ ਵੀ ਓਕੂਪੇਸ਼ਨ ਸੋਰੀ 80 ਪੁਆਇੰਟਸ ਤੇ ਵੀ ਜਿਹੜੇ ਅਕਾਊਂਟੈਂਟਸ ਨੇ ਉਹ ਲਾਈਨ ਵਿਚ ਲੱਗੇ ਹੋਏ ਨੇ। ਹੁਣ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਜੇ ਤੁਸੀਂ 11 ਜਨਵਰੀ ਵਾਲਾ ਇਨਵੀਟੇਸ਼ਨ ਰਾਊਂਡ ਆਪਾਂ ਚੱਕੀਏ, 80 ਪੁਆਇੰਟਸ ਇਨਵੀਟੇਸ਼ਨ ਆਏ ਸੀਗੇ ਉਹਦੇ ਵਿੱਚ। ਪਰ ਜੇ ਕਿਸੇ ਨੇ ਅਗਸਤ ਵਿੱਚ ਆਪਣੀ UI ਲਾਂਚ ਕੀਤੀ ਹੋਈ ਸੀ, ਸੋ ਅਗਸਤ ਤੋਂ ਜਨਵਰੀ ਤੱਕ ਉਹਨਾਂ ਨੂੰ ਟਾਈਮ ਲੱਗ ਗਿਆ 80 ਦੇ ਇਨਵੀਟੇਸ਼ਨ ਆਉਣ ਨੂੰ। ਠੀਕ ਹੈ ਜੀ। ਤੇ ਜਿਹੜਾ ਕਰੰਟ ਇਨਵੀਟੇਸ਼ਨ ਰਾਊਂਡ ਅੱਜ ਰਿਲੀਜ਼ ਹੋਇਆ ਹੈ 11 ਫਰਵਰੀ ਵਾਲਾ, ਉਹਦੇ ਵਿੱਚ ਕਿਉਂਕਿ ਮੈਂ ਅਕਸਰ ਗੱਲ ਕਰਦੀ ਹਾਂ ਕਿ ਇਹ ਜਿਹੜੀਆਂ ਫਿਗਰਸ ਨੇ ਵੀ ਜੇ ਕੰਸਿਸਟੈਂਟ ਰਹੇ ਡਿਪਾਰਟਮੈਂਟ, ਜਿਵੇਂ 2500 ਇਨਵੀਟੇਸ਼ਨ ਆ ਰਹੇ ਸੀ, ਓਕੇ 2500 ਦੇਈ ਜਾਣ ਤਾਂ ਇਹ ਸੇਮ ਰਹਿੰਦੀਆਂ ਨੇ। ਹੁਣ ਕਿਉਂਕਿ ਉਹਨਾਂ ਨੇ ਇਨਵੀਟੇਸ਼ਨ ਘੱਟ ਦਿੱਤੇ ਨੇ, ਇਸ ਵਾਰ 1500 ਦਿੱਤੇ ਨੇ ਸਿਰਫ, 1490 189 ਲਈ, ਤਾਂ ਹੁਣ ਇਹ ਕੱਟ ਆਫ 85 ਚਲੀ ਗਈ ਹੈ ਡਿਪਾਰਟਮੈਂਟ ਦੀ। ਤੇ ਇਹ ਮੋਸਟ ਪ੍ਰੋਬੇਬਲੀ ਜਿਹੜੀ ਕੱਟ ਆਫ ਆ, ਜਦ ਤੱਕ ਨਵਾਂ ਫਾਈਨੈਂਸ਼ੀਅਲ ਈਅਰ ਨਹੀਂ ਹੁੰਦਾ ਉਦੋਂ ਤੱਕ ਜੇ ਇਹ ਇਨਵੀਟੇਸ਼ਨ ਰਾਊਂਡ ਵਧਾਉਂਦੇ ਨੇ, ਜਿਹੜੇ ਕਿ ਬਹੁਤ ਘੱਟ ਚਾਂਸਿਸ ਨੇ ਕਿ ਹੁਣ ਵਧਾਉਣਗੇ ਕਿਉਂਕਿ ਵੀ ਆਰ ਗੋਇੰਗ ਟੁਵਰਡਸ ਹਨਾ ਐਂਡ ਆਫ ਫਾਈਨੈਂਸ਼ੀਅਲ ਈਅਰ, ਤੇ ਇਹ 85 ਹੀ ਰਹੂਗੀ। ਠੀਕ ਹੈ ਜੀ।
ਠੀਕ ਹੈ।
ਹਾਂਜੀ, ਤੇ 80 ਤੇ ਵੀ ਮੈਂ ਇਹੀ ਸੁਜੈਸਟ ਕਰੂੰਗੀ ਵੀ ਜਿੰਨੀ ਛੇਤੀ ਹੋ ਸਕੇ ਆਪਣੀ UI ਤੁਹਾਨੂੰ ਲਾਂਚ ਕਰ ਦੇਣੀ ਚਾਹੀਦੀ।
ਠੀਕ ਹੈ ਮੈਮ।
ਠੀਕ ਹੈ ਜੀ,
ਧੰਨਵਾਦ ਰਵਿੰਦਰ।
ਠੀਕ ਹੈ, ਓਕੇ, ਥੈਂਕ ਯੂ ਵੈਰੀ ਮਚ
ਜੀ, ਸ਼ੁਕਰੀਆ ਜੀ। ਸੋ ਅਸੀਂ ਲਿਸਟ ਦੀ ਜਿਹੜੀ ਗੱਲ ਕਰ ਰਹੇ ਸੀਗੇ, ਖੈਰ ਅਗਲੇ ਲਿਸਨਰ ਸਾਡੇ ਨਾਲ ਹੋਰ ਜੁੜ ਗਏ ਨੇ, ਅਸੀਂ ਉਹਨਾਂ ਨੂੰ ਵੀ ਆਨ ਏਅਰ ਕਰਦੇ ਆ। ਪ੍ਰਭਜੀਤ ਜੀ 866 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਹਾਂਜੀ ਜਸਪ੍ਰੀਤ, ਕਿੱਥੋਂ ਜੀ? ਬਿਲਕੁਲ, ਕਿੱਥੋਂ ਬੋਲ ਰਹੇ ਹੋ ਤੁਸੀਂ? ਜੀ ਕੀ ਸਵਾਲ ਹੈ ਤੁਹਾਡਾ?
ਮੇਰਾ ਸਵਾਲ ਇਹ ਹੈ ਜੀ ਕਿ ਮੈਂ ਮਤਲਬ ਕਿ ਇੱਥੇ 2014 ਦੇ ਵਿੱਚ ਮਾਸਟਰਸ ਕਰਨ ਲਈ ਆਈ ਸੀ, ਫਿਰ ਮੈਂ ਆਪਣੇ 2 ਸਾਲ ਦੀ ਮਾਸਟਰਸ ਕੰਪਲੀਟ ਕਰ ਲਿਆ, ਤੇ ਮੈਂ ਹੁਣ 485 ਵੀਜ਼ੇ ਤੇ ਆ, ਤੇ ਮੇਰੀ ਇੰਡੀਆ ਤੋਂ ਨਰਸਿੰਗ ਸੀ, ਤੇ ਮੈਂ ਇੱਥੇ ਆਪਣੇ ਰਜਿਸਟ੍ਰੇਸ਼ਨ ਵਗੈਰਾ ਵੀ ਲੈ ਲਈ ਆ, ਤੇ ਹੁਣ ਮੈਂ ਅੱਗੇ ਕੀ ਕਰਾਂ ਕਿਉਂਕਿ ਆਗੇ ਟਾਈਮ ਕੁਇੰਸਲੈਂਡ ਤਾਂ 190 ਲਈ ਪਾਉਂਦਾ, ਤੇ ਮੈਂ ਹੁਣ ਕੀ ਕਰਾਂ ਕਿਉਂਕਿ ਮੇਰਾ ਵੀਜ਼ਾ ਖਤਮ ਹੁੰਦਾ ਪਿਆ ਹੈ ਅਕਤੂਬਰ ਦੇ ਵਿੱਚ।
ਅਕਤੂਬਰ ਚ ਵੀਜ਼ਾ ਖਤਮ ਹੋ ਰਿਹਾ, ਤੇ ਤੁਹਾਡੇ ਪੁਆਇੰਟਸ ਕਿੰਨੇ ਨੇ ਜੀ? ਬਿਨਾ ਸਟੇਟ ਸਪਾਂਸਰਸ਼ਿਪ ਤੋਂ ਤੁਸੀਂ ਨਹੀਂ ਲੈ, PR ਨਹੀਂ ਮਿਲੇਗੀ, ਸਮਝਦੇ ਹੋ ਨਾ ਮੇਰੀ ਗੱਲ? ਕਿਉਂਕਿ ਆਪਣੇ 70 ਪੁਆਇੰਟਸ ਵਾਲਿਆਂ ਦੀ ਆ ਰਹੀ ਹੈ ਜੇ ਇੰਡੀਪੈਂਡੈਂਟਲੀ ਵੇਖੀਏ ਨਰਸਾਂ ਦੀ। ਠੀਕ ਹੈ ਜੀ, ਜਾਂ ਤਾਂ ਆਪਣੇ ਪੁਆਇੰਟਸ ਵਧਾਓ ਜੇ ਨਹੀਂ ਮੂਵ ਕਰਨਾ ਚਾਹੁੰਦੇ, ਤੇ ਜੇ ਤੁਸੀਂ ਅੱਗੇ ਦੇਖਣਾ ਕਿ ਅੱਛਾ ਹੁਣ ਕਿੱਥੇ ਜਾ ਸਕਦੇ ਆ, ਕੀ ਕੀ ਕਰ ਸਕਦੇ ਆ, ਉਹਦੇ ਲਈ ਤਾਂ ਤੁਹਾਨੂੰ ਕੰਸਲਟੇਸ਼ਨ ਹੀ ਬੁੱਕ ਕਰਨੀ ਪਊਗੀ। ਪਰ ਜੇ ਤੁਸੀਂ, ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦੀ ਹਾਂ, 189 ਲਈ ਆਪਣੇ ਘੱਟੋ ਘੱਟ 70-75 ਪੁਆਇੰਟ ਕਰੋ, ਤਾਂ ਤੁਹਾਨੂੰ ਕਿਤੇ ਵੀ ਮੂਵ ਹੋਣ ਦੀ ਲੋੜ ਨਹੀਂ ਹੈਗੀ। ਪਰ ਜੇ ਤੁਹਾਨੂੰ ਲੱਗਦਾ ਹੈ ਕਿ 70-75 ਔਖੇ ਨੇ, ਤੇ ਫਿਰ ਤੁਹਾਨੂੰ ਫਿਰ ਪਲਾਨਿੰਗ ਕਰਨੀ ਪਏਗੀ। ਓਕੇ ਵੀ ਆਈ ਵਾਂਟ ਟੂ ਸਟੇ ਇਨ ਕੁਈਨਜ਼ਲੈਂਡ ਕਿ ਨਹੀਂ, ਕਿ ਮੈਂ ਕੁਛ ਹੋਰ ਸਟੇਟ ਵੀ ਵਾਲੀ ਆਪਸ਼ਨ ਦੇਖ ਸਕਦੀ ਹਾਂ। ਠੀਕ ਹੈ ਜੀ, ਉਹਦੇ ਲਈ ਤਾਂ ਫਿਰ ਤੁਹਾਨੂੰ ਮੇਰੇ ਨਾਲ ਡਿਟੇਲ ਵਿੱਚ ਹੀ ਗੱਲ ਕਰਨੀ ਪਏਗੀ।
ਵਧਾਉਣ ਵਾਸਤੇ ਮੈਨੂੰ ਦੁਬਾਰਾ ਸਟੱਡੀ ਲੈਣੀ ਪੈਣੀ ਹੈ, ਤੇ ਫਿਰ ਮੈਂ ਕੀ ਮੈਂ ਮਾਸਟਰਸ ਵੀ ਲੈ ਸਕਦੀ ਹਾਂ ਤਾਂ ਫਿਰ ਮੈਂ ਕਿਸੇ ਮਤਲਬ ਕਿ ਆਪਣੇ ਉਹਦੇ ਤੋਂ ਡਾਊਨ ਲੈ ਸਕਦੀ ਹਾਂ?
ਇਹ ਵੀ ਇੱਕ ਬਹੁਤ ਹੀ ਔਖਾ ਸਵਾਲ ਹੈ। ਇਹ ਇਹ ਦੇਖੋ ਇਹ ਚੀਜ਼ ਇਹ ਇਟ ਇਜ਼ ਨਾਟ ਅ ਸਿੰਪਲ। ਹਾਂਜੀ ਬਿਲਕੁਲ ਜੀ, ਇਹਦਾ ਬਿਲਕੁਲ ਵੀ ਸਿੱਧਾ ਸਿੱਧਾ ਕੋਈ ਜਵਾਬ ਨਹੀਂ ਹੈਗਾ, ਕਿਉਂਕਿ ਬੈਚਲਰ ਜਾਂ ਮਾਸਟਰਸ ਤੋਂ ਬਾਅਦ ਡਿਪਲੋਮੇ ਵਿੱਚ ਵੀ ਸਾਡੇ ਬਹੁਤ ਸਾਰੇ ਵੀਜ਼ਾ ਆਏ ਨੇ। ਤੇ ਵੈਸੇ ਜਿਹੜੀ ਮੇਰੀ ਰਿਕਮੈਂਡੇਸ਼ਨ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਕੋਰਸ ਪ੍ਰੋਗਰੈਸ਼ਨ ਦਿਖਣੀ ਚਾਹੀਦੀ ਹੈ ਕੇਸ ਆਫਿਸਰ ਨੂੰ, ਡਿਸੀਜਨ ਦੇਣ ਲੱਗੇ ਉਹਨੂੰ ਇਹ ਨਾ ਲੱਗੇ ਕਿ ਇਹ ਬੰਦਾ ਟਾਈਮ ਪਾਸ ਕਰ ਰਿਹਾ ਵਾ। ਠੀਕ ਹੈ ਜੀ, ਬਟ ਅਗੇਨ ਇਟ ਡਿਪੈਂਡਸ ਔਨ ਯੂਰ ਇੰਡੀਵਿਜੁਅਲ ਸਰਕਮਸਟਾਂਸਿਸ। ਉਹ ਤਾਂ ਤੁਹਾਨੂੰ ਇੱਕ ਵਾਰ ਮੇਰੇ ਨਾਲ ਗੱਲ ਹੀ ਕਰਨੀ ਪਏਗੀ, ਕਿਉਂਕਿ ਮੈਂ ਸਾਰਾ ਤੁਹਾਡਾ ਪਿਛਲਾ ਕੇਸ ਹਿਸਟਰੀ, ਤੁਹਾਡੇ ਐਕਸਪੀਰੀਅੰਸ ਨੂੰ ਸਾਰਾ ਕੁਝ ਲੈ ਕੇ ਫਿਰ ਤੁਹਾਨੂੰ ਸੁਜੈਸਟ ਕੀਤਾ ਜਾਂਦਾ, ਕਿਉਂਕਿ ਦਿਸ ਇਜ਼ ਹਨਾ ਐਸ ਪਰ ਯੂਰ ਇੰਟਰਸਟ ਤੇ ਤੁਹਾਡੇ ਪਿਛਲੇ ਸਾਰੇ ਬੈਕਗਰਾਉਂਡ ਦੇ ਹਿਸਾਬ ਨਾਲ ਦਿਸ ਇਜ਼ ਯੋਰ ਆਪਸ਼ਨ। ਠੀਕ ਹੈ ਜੀ, ਰੇਡੀਓ ਤੇ ਇਹਦੇ ਬਾਰੇ ਡਿਸਕਸ ਕਰਨਾ ਮੁਸ਼ਕਿਲ ਆ।
ਬਿਲਕੁਲ ਬਿਲਕੁਲ। ਸੋ ਜਸਪ੍ਰੀਤ ਜੀ ਤੁਸੀਂ ਨੰਬਰ ਪਲੀਜ਼ ਨੋਟ ਕਰ ਲਓ, ਔਰ ਤੁਸੀਂ ਫੋਨ ਤੇ ਕੰਸਲਟੇਸ਼ਨ ਜਿਹੜੀ ਆ ਬੁੱਕ ਕਰਾਓ, ਔਰ ਆਪਣਾ ਜਿਹੜਾ ਕੇਸ ਹੈ ਉਹ ਡਿਸਕਸ ਕਰਿਓ। ਨੰਬਰ ਹੈ ਜੀ +61 390703485 +61।
ਥੈਂਕ ਯੂ
ਜੀ, ਧੰਨਵਾਦ, ਸ਼ੁਕਰੀਆ
ਹਾਂਜੀ,
ਸ਼ੁਕਰੀਆ ਜੀ ਪ੍ਰਭਜੀਤ ਜੀ।
ਹਾਂਜੀ,
ਮੈਨੂੰ ਲੱਗਦਾ ਕਿ ਅਸੀਂ ਅਪਡੇਟ ਵੱਲ ਜ਼ਰੂਰ ਵੱਧਦੇ ਹਾਂ, ਤੇ ਕਾਲ ਜਿਹੜੀ ਆ ਉਹ ਅਸੀਂ ਔਨ ਏਅਰ ਲੇਟਰ ਔਨ ਕਰ ਲੈਂਦੇ ਹਾਂ, ਥੋੜੀ ਜਿਹੀ ਅਪਡੇਟ ਜਿਹੜੀ ਆ ਹੋਰ।
ਹਾਂਜੀ
ਬਿਲਕੁਲ, ਉਸ ਤੋਂ ਬਾਅਦ ਅਸੀਂ ਜਿਹੜੇ ਸਾਡੇ ਨਾਲ ਕਾਲਰ ਬਣੇ ਹੋਏ ਅਸੀਂ ਉਹਨਾਂ ਨੂੰ ਵੀ ਔਨ ਏਅਰ ਕਰਾਂਗੇ।
ਜੀ ਹਾਂਜੀ ਬਿਲਕੁਲ ਜੀ, ਆਪਾਂ ਡਿਸਕਸ ਕਰ ਰਹੇ ਸੀਗੇ ਨਵੀਂ ਲਿਸਟ ਬਾਰੇ।
ਜੀ,
ਜਿਵੇਂ ਮੈਂ ਮੋਟਾ ਮੋਟਾ ਦੱਸਿਆ ਕਿ ਇਟਸ ਅ ਪੋਜ਼ਿਟਿਵ ਲਿਸਟ, ਕੁਛ ਵੀ ਉਹ ਚੋਂ ਨੈਗੇਟਿਵ ਨਹੀਂ, ਹਜੇ ਕੁਛ ਵੀ ਹੈ ਨਹੀਂ ਨਿਕਲ ਨਿਕਲਣਾ ਤਾਂ ਆਪਾਂ ਧੱਕੇ ਨਾਲ ਕਾਹਨੂੰ ਕੱਢਣਾ, ਇਟ ਇਜ਼ ਪੋਜ਼ਿਟਿਵ।
ਜੀ ਜੀ,
ਤੇ ਬੇਸਿਕਲੀ ਜੇ ਤੁਸੀਂ ਕੁਛ ਵੀ ਪਲਾਨ ਕਰ ਰਹੇ ਸੀਗੇ, ਜਿਹੜੇ ਭੈਣ ਭਰਾ ਖਾਸ ਤੌਰ ਤੇ ਨਾ ਇੰਡੀਆ ਬੈਠੇ ਨੇ, ਕਈ ਵਾਰ ਆਕੂਪੇਸ਼ਨ ਅਹਿਜੀਆਂ ਨੇ ਜਿਵੇਂ ਯੂਨੀਵਰਸਿਟੀ ਲੈਕਚਰ ਖਾਸ ਤੌਰ ਤੇ ਇੰਡੀਆ ਤੋਂ ਕਾਫੀ ਐਪਲੀਕੇਸ਼ਨ ਹੁੰਦੀਆਂ ਨੇ। ਹਾਂਜੀ,
ਸਾਇੰਸ ਦੀ
ਕੈਟਾਗਰੀ। ਹਾਂਜੀ ਹਾਂਜੀ ਬਿਲਕੁਲ ਜੀ, ਤੇ ਸਾਇੰਸ ਦੀ ਕੈਟਾਗਰੀ ਦੇ ਵਿੱਚ ਨੇ ਜਿਹੜੇ ਇਨਵਾਇਰਮੈਂਟ ਦੇ ਰਿਲੇਟਡ ਨੇ। ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਹ ਉਹ ਆਕੂਪੇਸ਼ਨ ਨੇ ਜਿਨ੍ਹਾਂ ਦਾ ਬਿਨਾਂ ਵਰਕ ਐਕਸਪੀਰੀਅੰਸ ਤੋਂ ਸਕਿੱਲ ਅਸੈਸਮੈਂਟ ਨਹੀਂ ਹੁੰਦੀ। ਹੁਣ ਅਕਸਰ ਸਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ, ਅੱਛਾ ਜੀ ਮੈਂ ਇਹ ਸਟੱਡੀ ਕੀਤੀ ਹੋਈ ਆ, ਵੀ ਮੇਰਾ ਆਕੂਪੇਸ਼ਨ ਬਣਦੀ ਆ ਤੇ ਮੇਰਾ ਇਹ ਵੀਜ਼ਾ ਲੌਜ ਹੋ ਜਾਏਗਾ। ਹੁਣ ਜਿਹੜੇ ਵੀ ਭੈਣ ਭਰਾ ਸੁਣ ਰਹੇ ਨੇ ਉਹਨਾਂ ਨੂੰ ਇਹ ਚੀਜ਼ ਦਾ ਖਿਆਲ ਰੱਖਣਾ ਪੈਣਾ ਕਿ ਇਹ ਜਿਹੜੀ ਵੀ ਆਪਾਂ ਆਕੂਪੇਸ਼ਨ ਲਿਸਟ ਦੀ ਜਦੋਂ ਗੱਲ ਕਰਦੇ ਹਾਂ, ਇਹ ਜੋ ਪੁਆਇੰਟ ਬੇਸਡ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਤਾਂ ਆਪਾਂ ਸਕਿੱਲ ਅਸੈਸਮੈਂਟ ਦੀ ਗੱਲ ਕਰਦੇ ਹਾਂ, ਤੇ ਸਕਿੱਲ ਅਸੈਸਮੈਂਟ ਲਈ ਆਪਾਂ ਨੂੰ ਵਰਕ ਐਕਸਪੀਰੀਅੰਸ ਦੀ ਲੋੜ ਪੈਂਦੀ ਹੈ ਫਾਰ ਸਰਟਨ ਆਕੂਪੇਸ਼ਨ, ਨਾਟ ਫਾਰ ਆਲ। ਪਰ ਜਿਹੜੀਆਂ ਇਹ ਮੋਸਟਲੀ ਆਕੂਪੇਸ਼ਨ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਹਨਾ ਬਾਇਓਟੈਕਨੋਲੋਜਿਸਟ, ਯੂਨੀਵਰਸਿਟੀ ਲੈਕਚਰਾਰ, ਇਹ ਜਿਹੀਆਂ ਜਿਹੜੀਆਂ ਆਕੂਪੇਸ਼ਨ ਨੇ, ਇਹ ਬਿਨਾਂ ਵਰਕ ਐਕਸਪੀਰੀਅੰਸ ਤੋਂ ਇਹਨਾਂ ਦੇ ਵਿੱਚ ਪੁਆਇੰਟ ਬੇਸਡ ਮਾਈਗ੍ਰੇਸ਼ਨ ਪੋਸੀਬਲ ਨਹੀਂ ਹੈ। ਠੀਕ ਹੈ ਜੀ, ਪਰ ਹਾਂ ਜਿਨ੍ਹਾਂ ਕੋਲ ਹੈ ਐਕਸਪੀਰੀਅੰਸ ਉਹਨਾਂ ਲਈ ਗੁੱਡ ਨਿਊਜ਼ ਹੈ। ਤੇ ਦੂਸਰੀ ਚੀਜ਼ ਇਹ ਕਿ ਜਿਹੜਾ ਨਵਾਂ ਇਨਵੀਟੇਸ਼ਨ ਰਾਊਂਡ, ਅੱਜ ਨਵਾਂ ਨਹੀਂ ਹੈ ਵੈਸੇ, ਹੈ ਪੁਰਾਣਾ, 11 ਫਰਵਰੀ ਵਾਲਾ, ਓਫੀਸ਼ੀਅਲ ਫਿਗਰਸ ਅੱਜ ਰਿਲੀਜ਼ ਹੋ ਗਈਆਂ ਨੇ। ਜਿਵੇਂ ਮੈਂ ਜਿਹੜੇ ਜਸਪ੍ਰੀਤ ਜੀ ਜਿਨ੍ਹਾਂ ਨੇ ਫੋਨ ਕੀਤਾ ਸੀ, ਉਹਨਾਂ ਨੂੰ ਵੀ ਸਮਝਾਉਣ ਦੀ ਮੈਂ ਇਹੀ ਕੋਸ਼ਿਸ਼, ਜਸਪ੍ਰੀਤ ਨੇ ਆਈ ਥਿੰਕ ਜਿਹੜੇ ਉਸ ਤੋਂ ਪਹਿਲਾਂ ਸੀਗੇ ਅਕਾਊਂਟੈਂਟ ਸੀ, ਮੈਂ ਉਹਨਾਂ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀਗੀ ਕਿ 2500 ਇਨਵੀਟੇਸ਼ਨ ਪਿਛਲੇ ਇਨਵੀਟੇਸ਼ਨ ਰਾਊਂਡ ਦੇ ਵਿੱਚ ਗਏ ਨੇ, ਪਰ ਹੁਣ ਉਹ ਘਟਾ ਕੇ 1500 ਹੋ ਗਏ ਨੇ। ਜਿਵੇਂ ਮੈਂ ਅਕਸਰ ਕਹਿੰਦੀ ਹਾਂ ਕਿ ਹੁਣ ਜਿਵੇਂ ਜਿਵੇਂ ਫਾਈਨੈਂਸ਼ੀਅਲ ਈਅਰ ਆਏਗਾ ਤੇ ਇਨਵੀਟੇਸ਼ਨ ਘਟਾਣੇ ਸ਼ੁਰੂ ਕਰ ਦੇਣੇ ਨੇ ਡਿਪਾਰਟਮੈਂਟ ਨੇ।
ਜੀ ਜੀ,
ਠੀਕ ਹੈ ਜੀ, ਉਹੀ ਹੋ ਰਿਹਾ ਹੈ। ਹੁਣ 1500 ਇਨਵੀਟੇਸ਼ਨ ਘਟ ਗਏ ਨੇ, ਤੇ ਹੁਣ ਇਧਰੋਂ ਜਿਹੜਾ ਫਿਰ ਪ੍ਰੋਰਾਟਾ ਤੇ ਨਾਨ ਪ੍ਰੋਰਾਟਾ ਦਾ ਤਾਂ ਹਜੇ ਖਾਸ ਫਰਕ ਨਹੀਂ ਪਿਆ, ਪ੍ਰੋਰਾਟਾ ਤੇ ਜ਼ਿਆਦਾ ਅਸਰ ਪੈਂਦਾ ਇਸ ਚੀਜ਼ ਦਾ ਵੀ, ਉਹਦੇ ਜਿਹੜੀ ਪੁਆਇੰਟਸ ਨੇ ਉਹ ਵੱਧ ਗਏ ਨੇ ਹੁਣ ਇਨਵੀਟੇਸ਼ਨ ਦੇ। ਜਿਵੇਂ ਹੁਣ ਅਕਾਊਂਟੈਂਟ ਦੇ ਪਿਛਲੇ ਇਨਵੀਟੇਸ਼ਨ ਰਾਊਂਡ ਤੱਕ ਜਿਹੜਾ 11 ਜਨਵਰੀ ਨੂੰ ਰਿਲੀਜ਼ ਹੋਇਆ, ਉਹਦੇ ਤੇ 80 ਪੁਆਇੰਟਸ ਦੇ ਇਨਵੀਟੇਸ਼ਨ ਆ ਰਿਹਾ ਸੀ, ਪਰ ਹੁਣ ਉਹ 85 ਹੋ ਗਏ ਨੇ।
ਅੱਛਾ ਜੀ,
ਠੀਕ ਹੈ ਜੀ,
ਅਸਰ ਹੋ ਰਿਹਾ ਬਿਲਕੁਲ ਜੀ।
ਮਕੈਨੀਕਲ ਇੰਜੀਨੀਅਰਸ ਦਾ 70 ਤੇ ਆ ਰਿਹਾ ਸੀ, ਉਹ ਹੁਣ 75 ਹੋ ਗਿਆ। ਸੋਫਟਵੇਅਰ ਐਂਡ ਐਪਲੀਕੇਸ਼ਨ ਪ੍ਰੋਗਰਾਮਰ ਤੇ ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲ ਦਾ 70 ਤੇ ਆ ਰਿਹਾ ਸੀ, ਉਹ ਹੁਣ 75 ਹੋ ਗਏ ਨੇ। ਸੋ ਹੁਣ ਕਹਿਣ ਦਾ ਮਤਲਬ ਹੈ ਕਿ ਅਕਾਊਂਟੈਂਟ 85 ਤੇ, ਆਡੀਟਰਸ ਨੂੰ 80 ਤੇ, ਬਾਕੀ ਸਾਰੇ ਜਿੰਨੇ ਪ੍ਰੋਰਾਟਾ ਨੇ ਸਾਰੇ 75 ਤੇ ਹੋ ਗਏ ਨੇ।
ਜੀ ਜੀ,
ਠੀਕ ਹੈ ਜੀ,
ਬਿਲਕੁਲ ਜੀ।
ਤੇ ਇਹਦੇ ਵਿੱਚ ਮੈਂ ਦੱਸਦਾ ਕਿ ਨਰਸਾਂ ਨੂੰ ਇਨਵੀਟੇਸ਼ਨ 11 ਫਰਵਰੀ ਤੋਂ ਬਾਅਦ, ਸੋਰੀ 11 ਜਨਵਰੀ ਤੋਂ ਬਾਅਦ ਜਿਹੜਾ ਹੁਣ ਫਰਵਰੀ ਵਾਲਾ ਇਨਵੀਟੇਸ਼ਨ ਰਾਊਂਡ ਆਇਆ, ਤਕਰੀਬਨ 87 ਨਰਸਿਸ ਨੂੰ ਇਨਵੀਟੇਸ਼ਨ ਗਏ ਨੇ। ਇਹਦੇ ਵਿੱਚ 70 ਤੇ 75 ਵਾਲੀਆਂ ਹੋਣਗੀਆਂ, ਵਿੱਚ ਸ਼ਾਇਦ ਮੇ ਬੀ ਕੋਈ 80 ਵਾਲੀ ਵੀ ਹੋਵੇ
ਜੀ।
87 ਨਰਸਿਸ ਨੂੰ ਇਨਵੀਟੇਸ਼ਨ ਗਏ ਨੇ।
ਠੀਕ ਹੈ
ਜੀ। ਨਰਸਿਸ ਨੂੰ ਮੈਂ ਅਕਸਰ, ਕਿਉਂਕਿ ਸਾਡੇ ਕੋਲ ਨਰਸਿੰਗ ਦੀ ਕੁਐਰੀ ਬਹੁਤ ਆਉਂਦੀ ਹੈ, ਤੇ ਮੈਂ ਥੋੜਾ ਜਿਹਾ ਇਹਨਾਂ ਦਾ ਕੱਢ ਲਿਆ ਸੀਗਾ ਵੀ ਜਿੰਨੇ ਇਨਵੀਟੇਸ਼ਨ ਗਏ ਨੇ 11 ਜਨਵਰੀ ਤੋਂ 11 ਫਰਵਰੀ ਤੋਂ 11 ਜਨਵਰੀ ਤੋਂ ਲੈ ਕੇ, ਹਨਾ, ਕਿ ਜਿਹੜਾ ਇੱਕ ਮਹੀਨੇ ਦੇ ਵਿੱਚ ਕਿੰਨੇ ਇਨਵੀਟੇਸ਼ਨ ਗਏ ਨੇ, ਦੈਟ ਵਰ ਲਾਈਕ 87 ਨਰਸਿਸ ਵਰ ਇਨਵਾਈਟਿਡ। ਠੀਕ ਹੈ ਜੀ। ਨੋਨ ਪ੍ਰੋਰਾਟਾ ਦੀ ਕੱਟ ਆਫ 70 ਆ, ਤੇ ਰੈਲੇਟਿਵ ਦੀ 80 ਆ, ਆਪਣੇ 70 ਚਾਹੀਦੇ ਨੇ, ਰੈਲੇਟਿਵ ਦੱਸ ਦੇਗਾ ਤੇ ਤਾਂ ਤੁਹਾਡੇ 80 ਬਣਦੇ ਨੇ। ਠੀਕ ਹੈ ਜੀ। ਰੈਲੇਟਿਵ ਦਾ ਇਸ ਟਾਈਮ ਤੇ ਕੋਈ ਖਾਸ ਫਾਇਦਾ ਨਹੀਂ ਹੈਗਾ, ਕਿਉਂਕਿ ਜੇ 70 ਨੇ ਤਾਂ ਫਿਰ ਆਪਣਾ 189 ਹੀ ਲੈ ਲਾਂਗੇ ਆਪਾਂ, ਆਪਾਂ ਨੂੰ ਰੈਲੇਟਿਵ ਦੀ ਲੋੜ ਹੀ ਨਹੀਂ ਹੈਗੀ, ਕਿਉਂਕਿ 189 ਦਾ 70 ਤੇ ਆ ਰਿਹਾ ਇਨਵੀਟੇਸ਼ਨ।
ਜੀ ਜੀ ਬਿਲਕੁਲ।
ਹਾਂਜੀ ਬਿਲਕੁਲ ਜੀ। ਸੋ ਇਹ ਇੱਕ ਮੇਜਰ ਕਹਿ ਲੋ ਕਿ ਇਨਵੀਟੇਸ਼ਨ ਰਾਊਂਡ ਦੇ ਬਾਰੇ ਆਈ ਹੈ। ਠੀਕ ਹੈ ਜੀ। ਖਾਸ ਤੌਰ ਤੇ ਬਸ ਇਹੀ ਦੋ ਚੀਜ਼ਾਂ ਜਿਹੜੀਆਂ ਸੀਗੀਆਂ ਮੇਨ ਇੰਪੋਰਟੈਂਟ ਨਿਊਜ਼ ਨੇ ਜਿਹੜੀਆਂ ਰਿਲੀਜ਼ ਹੋਈਆਂ ਨੇ ਡਿਪਾਰਟਮੈਂਟ ਵੱਲੋਂ।
ਆਕੂਪੇਸ਼ਨ ਲਿਸਟ ਹੋ ਗਈ ਜਿਹਦੇ ਵਿੱਚ ਕੁਝ ਨਵੇਂ ਆਕੂਪੇਸ਼ਨ ਵੀ ਐਡ ਹੋਏ ਨੇ, ਤੇ ਇੱਕ ਜਿਹੜੇ ਪੁਰਾਣੇ ਜਿਨ੍ਹਾਂ ਦਾ ਥੋੜਾ ਡਰ ਸੀਗਾ ਨਿਕਲਣ ਦਾ, ਸੋ
ਬਚੇ ਰਹੇ ਆ ਸਟਿਲ ਦੇ। ਠੀਕ ਹੈ ਜੀ। ਫਿਰ ਕਹਿਣਾ ਮਤਲਬ ਕਿ ਹਜੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਆ
ਜੀ।
ਹਾਂਜੀ।
ਸੋ ਪ੍ਰਭਜੀਤ ਸਾਡੇ ਨਾਲ ਕਾਲਰ ਬਣੇ ਹੋਏ ਨੇ, ਇੱਕ ਆਪਾਂ ਉਹਨਾਂ ਨੂੰ ਆਨ ਏਅਰ ਕਰਦੇ ਆ। 777 ਆ ਜੀ ਨੰਬਰ ਉਹਨਾਂ ਦਾ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਮੇਰਾ ਸਵਾਲ ਹੈ
ਪਹਿਲਾਂ
887 ਦੇ ਬਾਰੇ
ਜੀ। ਨਾਮ ਦੱਸੋਗੇ ਜੀ? ਨਾਮ ਦੱਸੋਗੇ
ਜੀ? ਮੈਂ ਮੁਹੰਮਦ ਗੱਲ ਕਰ ਰਿਹਾ ਹੋਬਾਰਟ ਤੋਂ
ਜੀ। ਮੁਹੰਮਦ ਜੀ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਰੱਖੋ ਸਵਾਲ, ਸਵਾਲ ਰੱਖੋ।
ਥੈਂਕ ਯੂ। ਮੇਰਾ ਸਵਾਲ ਹੈ ਕਿ 887 ਜਿਹੜਾ ਉਹਦੇ ਆਉਣ ਵਾਲੇ ਦਿਨਾਂ ਚ ਚੇਂਜ ਮਤਵਕੋ ਹੈ, ਤੇ ਦੂਸਰਾ ਜੇ ਉਹਦੀਆਂ ਜਿਹੜੀਆਂ ਕੰਡੀਸ਼ਨ ਨੇ ਇੱਕ ਸਾਲ ਦਾ ਕੰਮ ਕਰਨਾ, ਉਹ ਕੰਟੀਨਿਊਸ ਕੰਮ ਹੋਣਾ ਚਾਹੀਦਾ ਕਿ ਉਹ ਵੱਖਰੀਆਂ ਚ ਵੀ ਕੰਮ ਹੋ ਸਕਦਾ?
ਨਹੀਂ, ਉਹ ਕੰਟੀਨਿਊਸ ਹੋਣ ਦੀ ਕੋਈ ਇਹੋ ਜਿਹੀ ਕੰਡੀਸ਼ਨ ਨਹੀਂ ਹੈ। ਤੇ ਬਾਕੀ ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ 887 ਦੇ ਕੋਈ ਚੇਂਜਸ ਆਉਣਗੇ, ਦੇਖੋ ਅਕਸਰ ਜਦੋਂ ਵੀ ਕੋਈ ਚੇਂਜਸ ਆਉਂਦੇ ਨੇ ਤਾਂ ਜਿਹੜੇ ਆਲਰੇਡੀ ਵੀਜ਼ਾ ਹੋਲਡਰ, ਜਿਵੇਂ ਤੁਸੀਂ ਆਲਰੇਡੀ 489 ਹੋਲਡਰ ਹੋਵੋਗੇ ਤਾਂ ਹੀ ਹਜੇ ਸਵਾਲ ਕਰ ਰਹੇ ਹੋ, ਉਹਨਾਂ ਤੇ ਨਵੇਂ ਚੇਂਜਸ ਦਾ ਇਫੈਕਟ ਨਹੀਂ ਪੈਂਦਾ। ਕਿਉਂਕਿ ਅਕਸਰ ਜਦੋਂ ਵੀ ਕੋਈ ਨਵੇਂ ਇਹੋ ਜਿਹੇ ਚੇਂਜਸ ਆਉਂਦੇ ਤਾਂ ਗ੍ਰੈਂਡ ਫਾਦਰਿੰਗ ਪ੍ਰੋਵੀਜ਼ਨਸ ਵੀ ਆਉਂਦੇ ਨੇ। ਠੀਕ ਹੈ ਜੀ। ਤੇ ਆਈ ਡੋਂਟ ਥਿੰਕ ਕਿ ਤੁਹਾਨੂੰ ਘਬਰਾਉਣ ਦੀ ਲੋੜ ਆ। ਬਾਕੀ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਵਰਕ ਐਕਸਪੀਰੀਅੰਸ ਹੈ, ਮਤਲਬ ਕਿ ਕੋਈ ਬਲੌਕ ਵਿੱਚ ਹੋਣ ਦੀ ਲੋੜ ਨਹੀਂ ਹੈਗੀ।
ਤੇ ਜਿਹੜੀ ਤੁਸੀਂ ਜਿਸ ਆਕੂਪੇਸ਼ਨ ਤੇ ਲਿਆ ਹੋਏ 489, ਜੇ ਉਹ ਆਕੂਪੇਸ਼ਨ ਆਉਣ ਵਾਲੇ ਦਿਨਾਂ ਚ ਨਿਕਲ ਵੀ ਜਾਵੇ?
ਨਹੀਂ, ਉਹਦਾ ਦੇਖੋ 887 ਦੀ ਸਟੇਜ ਤੇ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਸ ਚੀਜ਼ ਨਾਲ।
ਥੈਂਕ ਯੂ ਵੈਰੀ ਮਚ।
ਓਕੇ ਜੀ, ਧੰਨਵਾਦ ਮੁਹੰਮਦ ਜੀ।
ਥੈਂਕ ਯੂ,
ਸ਼ੁਕਰੀਆ ਜੀ। ਪ੍ਰਭਜੀਤ, ਇੱਧਰ ਸਾਡੇ ਨਾਲ ਫੇਸਬੁੱਕ ਤੇ ਵੀ ਬਹੁਤ ਸਾਰੇ ਦੋਸਤ ਬਣੇ ਹੋਏ ਨੇ ਕਾਫੀ ਦੇਰ ਤੋਂ। ਆਰਤੀ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਸ ਤੋਂ ਬਾਅਦ ਹਰਪਵਿੱਤਰ ਭੁੱਲਰ ਸਵਾਲ ਰੱਖ ਰਹੇ ਨੇ ਸਾਡੇ ਨਾਲ। ਇੱਧਰ ਕਾਲਰ ਵੀ ਬਣੇ ਨੇ, ਕਾਲਰ ਜਿਹੜੇ ਆ ਉਹ ਸਾਡੇ ਨਾਲ ਬਣੇ ਰਹਿਣਗੇ, ਉਹਨਾਂ ਦੀ ਕਾਲ ਅਸੀਂ ਸ਼ਾਮਿਲ ਕਰਾਂਗੇ ਇਹ ਮੈਸੇਜ ਲੈਣ ਤੋਂ ਬਾਅਦ। ਹਰਪਵਿੱਤਰ ਭੁੱਲਰ ਪੁੱਛ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ।
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਮਾਈ ਸਟੂਡੈਂਟ ਵੀਜ਼ਾ ਇਜ਼ ਗੋਇੰਗ ਟੂ ਫਿਨਿਸ਼ ਔਨ 15th March ਐਂਡ ਆਫਟਰ ਦੈਟ ਆਈ ਹੈਵ ਬ੍ਰਿਜਿੰਗ ਵੀਜ਼ਾ because lost RSMS as cook last year in Feb and I have done 2 year academic study which I finished in December last year. Now I want to apply for 485 visa. Can I apply this while on bridging visa A?
Harpavitar ji, 485 visa bridging visa A te apply ho sakda va, par je hun je tusi meri sahi advice di gal karde ho ta sirf inne message nal tuhanu ਵੈਸੇ ਬ੍ਰਿਜਿੰਗ ਏ ਤੇ ਅਪਲਾਈ ਹੋ ਸਕਦਾ, ਸਿੰਪਲ ਜਿਹੜਾ ਜਿਹੜਾ ਆਨਸਰ ਆ ਤੁਹਾਡੇ ਸਵਾਲ ਦਾ। ਬਟ ਤੁਹਾਡੀ ਫਰਦਰ ਅਸੈਸਮੈਂਟ ਕਰਨੀ ਪਊਗੀ ਕੇਸ ਦੀ, ਕਿਉਂਕਿ ਕੁਛ ਨਾ ਕੁਛ ਵਿੱਚ ਜੇ ਗੜਬੜ ਹੋਈ ਤੁਹਾਡੇ ਕੇਸ ਦੇ ਤਾਂ ਹੋ ਸਕਦਾ ਕਿ ਨਹੀਂ। ਕਦੇ ਕੁਛ ਇਕੱਲੀ ਸਿਰਫ ਇਹ ਕੰਡੀਸ਼ਨ ਨਹੀਂ ਵੀ ਕਿਹੜਾ ਵੀਜ਼ਾ,
ਬਿਲਕੁਲ
ਹੋਰ ਵੀ ਬਹੁਤ ਸਾਰੇ ਫੈਕਟਰਸ ਨੇ
ਜੀ। ਸੋ ਬਿਲਕੁਲ ਜੀ, ਆਨ ਏਅਰ ਜਦੋਂ ਅਸੀਂ ਕਰ ਰਹੇ ਹਾਂ ਗੱਲਬਾਤ ਤੇ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਕਈ ਵਾਰ ਸਰੋਤੇ ਵੀ ਜਿਹੜੇ ਉਹ ਨਹੀਂ ਸਾਂਝੀ ਕਰਦੇ, ਸੋ ਇਸ ਕਰਕੇ ਹਰਪ੍ਰੀਤ ਜੀ ਤੁਸੀਂ ਵੀ ਆਪਣੀ ਜਿਹੜੀ ਕੰਸਲਟੇਸ਼ਨ ਬੁੱਕ ਕਰਕੇ ਵੀ ਜਿਹੜਾ ਆਪਣਾ ਫਰਦਰ ਕੇਸ ਡਿਸਕਸ ਕਰਿਓ ਜੇਕਰ ਤੁਸੀਂ ਸਹੀ ਜਾਣਕਾਰੀ ਜਿਹੜੀ ਉਹ ਚਾਹੁੰਦੇ ਹੋ। ਤੇ ਸਾਡੇ ਨਾਲ ਕਾਲਰ ਬਣੇ ਹੋਏ ਨੇ ਇੱਧਰ 944 ਤੋਂ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਕੀ
ਸਵਾਲ ਹੈ ਤੁਹਾਡਾ?
ਹਾਂਜੀ ਸਰ, ਮੈਡੀਕਲ ਵਗੈਰਾ ਦਾ
ਜਿਨ੍ਹਾਂ ਤੇ ਉਹਨਾਂ ਨੂੰ ਕੋਈ ਨਾ ਕੋਈ ਸ਼ੱਕ ਹੁੰਦਾ ਵਾ। ਦੂਸਰੀ ਚੀਜ਼ ਇਹ, ਹੁਣ ਦੂਸਰੇ ਦੀ ਜਿੰਨੀ ਦੀ ਅਪਰੂਵ ਹੋਈ ਆ, ਹੋ ਸਕਦਾ ਕਿ ਉਹਨਾਂ ਨੂੰ ਲੱਗਿਆ ਹੋਵੇ ਕਿ ਇਹ ਲੋਅ ਰਿਸਕ ਆ, ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਇੰਡੀਅਨ ਆ, ਉਹਨਾਂ ਦਾ ਇੰਡੀਅਨ ਨਹੀਂ, ਇਟ ਕੁਡ ਬੀ ਵਨ ਆਫ ਦ ਰੀਜ਼ਨ। ਪਰ ਵੈਸੇ ਐਕਚੁਅਲ ਚ ਨਾ ਹੀ ਉਹਨਾਂ ਨੇ ਇਹੋ ਜਿਹਾ ਕੋਈ ਡਾਟਾ ਰਿਲੀਜ਼ ਕੀਤਾ, ਨਾ ਹੀ ਇਹੋ ਜਿਹੀ ਕੋਈ ਜਵਾਬ ਦਿੰਦੇ ਨੇ ਵੀ ਅਸੀਂ ਹਾਂ ਵੀ ਉਹਨੂੰ ਫਾਈਲ ਐਪਲੀਕੇਸ਼ਨ ਨੂੰ ਪਹਿਲਾਂ ਕਿਉਂ ਖੋਲ ਰਹੇ ਹਾਂ ਤੇ ਉਹਨੂੰ ਕਿਉਂ ਨਹੀਂ ਖੋਲ ਰਹੇ ਹੈਗੇ। ਪਰ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਕਿ ਇੰਡੀਅਨ ਰੈਸਟੋਰੈਂਟ ਵਾਲੀ, ਇਹ ਇੱਕ ਕਾਰਨ ਹੋ ਸਕਦਾ ਵਾ, ਕਿਉਂਕਿ ਜਿਹੜੇ ਇੰਡੀਅਨ ਰੈਸਟੋਰੈਂਟ ਦੇ ਵਿੱਚ ਕਾਫੀ ਸਾਰੇ ਇੰਪਲੋਇਜ਼ ਦੇ ਰਿਲੇਟਿਡ ਡਿਪਾਰਟਮੈਂਟ ਨੂੰ ਪ੍ਰੋਬਲਮਸ ਰਹੀਆਂ ਨੇ, ਸੋ ਇਟ ਕੁਡ ਬੀ ਵਨ ਆਫ ਦ ਰੀਜ਼ਨ ਕਿ ਉਹ ਫਰਦਰ ਚੈੱਕਸ ਕਰ ਰਹੇ ਨੇ ਤੁਹਾਡੇ ਕੇਸ ਵਿੱਚ।
ਆਈ
ਕੰਪਲੀਟਲੀ ਅੰਡਰਸਟੈਂਡ, ਸਾਰੀ ਗੱਲ ਮੈਂ ਸਮਝਦੀ ਹਾਂ। ਪਰ ਤੁਸੀਂ ਜਿਵੇਂ ਆਪ ਖੁਦ ਹੀ ਦੱਸਿਆ ਨਾ ਕਿ ਉਹ ਇੰਡੀਅਨ ਆ ਤੇ ਉਹ ਦੂਸਰਾ ਵਾਲਾ ਇੰਡੀਅਨ ਨਹੀਂ ਹੈਗਾ।
ਹਾਂਜੀ ਹਾਂਜੀ, ਉਹ ਕੰਟੀਨੈਂਟਲ ਦਾ ਐਕਸਪੀਰੀਅੰਸ ਮੈਮ ਮੇਰੇ ਕੋਲ 4-5 ਸਾਲ ਦਾ ਐਕਸਪੀਰੀਅੰਸ ਹੈਗਾ, ਤਾਂ ਉਸ ਪ੍ਰਾਇਰਟੀ ਨੂੰ ਮੈਨੂੰ ਦੇਖਦੀ ਵੀ ਇਮੀਗ੍ਰੇਸ਼ਨ ਕਿਤੇ
ਉਸ ਤੋਂ ਪਹਿਲਾਂ ਬਹੁਤ ਸਾਰੇ ਐਪਲੀਕੈਂਟਸ ਨੇ ਫਾਈਲਾਂ ਪਾਈਆਂ ਨੇ ਤੇ ਡਿਪਾਰਟਮੈਂਟ ਨੇ ਸਪਸ਼ਟ ਲਫਜ਼ਾਂ ਵਿੱਚ ਕਿਹਾ ਸੀ ਕਿ ਇਹਦੇ ਵਿੱਚੋਂ 50% ਤੋਂ ਵੱਧ ਅਸੀਂ ਰਿਫਿਊਜ਼ ਕਰਨੀਆਂ ਨੇ। ਸਮਝਦੇ ਨਾ ਮੇਰੀ ਗੱਲ, ਉਹਨਾਂ ਨੇ ਸਾਫ਼ ਸਾਫ਼ ਕਹੀ ਹੈ ਇਹ ਚੀਜ਼ ਸੈਮੀਨਾਰ ਦੇ ਵਿੱਚ। ਠੀਕ ਹੈ ਜੀ, ਚੰਗਾ, ਸਤਿ ਸ਼੍ਰੀ ਅਕਾਲ ਰਜਿੰਦਰ ਜੀ, ਆਲ ਦਾ ਬੈਸਟ ਜੀ ਤੁਹਾਡੀ ਐਪਲੀਕੇਸ਼ਨ ਲਈ।
ਥੈਂਕ ਯੂ ਜੀ, ਥੈਂਕ ਯੂ ਸੋ ਮਚ।
ਹਾਂਜੀ,
ਥੈਂਕ ਯੂ ਸੋ ਮਚ,
ਕੋਈ ਗੱਲ ਨਹੀਂ,
ਧੰਨਵਾਦ ਰਵਿੰਦਰ। ਹਾਂਜੀ, ਇੱਧਰ ਨਾ ਆਰਤੀ ਸ਼ਰਮਾ ਸਾਡੇ ਨਾਲ ਫੇਸਬੁੱਕ ਤੇ ਬਣੇ ਹੋਏ ਨੇ, ਕਹਿੰਦੇ ਮੈਮ ਆਈ ਹੈਵ ਅਪਲਾਈਡ ਮਾਈ EOI ਇਨ ਅਕਾਊਂਟਿੰਗ ਵਿਦ 80 ਪੁਆਇੰਟਸ ਇਨ ਫੈਬਰੀ 2019 ਫਰੋਮ ਸਿਡਨੀ, ਮਾਈ ਵੀਜ਼ਾ ਇਜ਼ ਫਿਨਿਸ਼ਡ ਇਨ ਦਸੰਬਰ 2019, ਪਲੀਜ਼ ਐਡਵਾਈਜ਼ ਅਸ ਐਕਸਪੈਕਟਡ ਟਾਈਮ ਟੂ ਰਿਸੀਵ ਇਨਵਾਈਟ।
ਆਰਤੀ ਜੀ, ਜੋ ਡਿਪਾਰਟਮੈਂਟ ਦਾ ਰੋਖਾ ਪਿਛਲੇ ਆਪਾਂ ਜਿੰਨੇ ਵੀ ਹਨਾ ਵੀ ਡਾਟਾ ਤੋਂ ਹਿਸਾਬ ਲਾਈਏ ਤਾਂ ਮੋਸਟ ਪ੍ਰੋਬੇਬਲੀ ਜਿਹੜਾ ਤੁਹਾਡਾ ਇਨਵੀਟੇਸ਼ਨ ਆ ਹੁਣ ਉਹ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਆਊਗਾ, ਕਹਿਣ ਦਾ ਮਤਲਬ ਜੁਲਾਈ ਤੋਂ ਬਾਅਦ। ਤੁਹਾਡੇ ਵੈਸੇ ਚਾਂਸਿਸ ਹੈਗੇ ਨੇ ਕਿ ਦਸੰਬਰ 2019 ਤੋਂ ਪਹਿਲਾਂ ਤੁਹਾਨੂੰ ਇਨਵੀਟੇਸ਼ਨ ਆ ਜਾਵੇ। ਬਟ ਅਗੇਨ ਹੁਣ ਜਿਹੜੀ ਜਿਵੇਂ ਮੈਂ ਹੁਣੇ ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਮੈਂ ਕਿਹਾ ਸੀਗਾ ਕਿ ਨਵੀਂ ਆਕੂਪੇਸ਼ਨ ਸੀਲਿੰਗ ਰਿਲੀਜ਼ ਹੁੰਦੀ ਹੈ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ, ਹੁਣ ਉਹਦੇ ਉੱਤੇ ਵੀ ਬਹੁਤ ਕੁਝ ਡਿਪੈਂਡ ਕਰਦਾ ਵਾ। ਜੇ ਆਕੂਪੇਸ਼ਨ ਸੀਲਿੰਗ ਸਿਮਿਲਰ ਰਹਿੰਦੀ ਆ ਜਿੰਨੀ ਇਸ ਫਾਈਨੈਂਸ਼ੀਅਲ ਈਅਰ ਚ ਸੀ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਤੁਹਾਨੂੰ ਇਨਵੀਟੇਸ਼ਨ ਇਹਨਾਂ ਦਾ ਆ ਜਾਣਾ ਚਾਹੀਦਾ ਬਿਫੋਰ ਵੀਜ਼ਾ ਐਕਸਪਾਇਰੀ, ਪਰ ਥਿੰਗਸ ਕੁਡ ਬੀ ਡਿਫਰੈਂਟ ਹੈ ਨਾ ਜਦੋਂ ਨਵੀਂ ਆਕੂਪੇਸ਼ਨ ਸੀਲਿੰਗ ਰਿਲੀਜ਼ ਹੁੰਦੀ ਹੈ। ਇਸ ਲਈ ਕੋਈ ਵੀ ਸਰਟਨ ਆਂਸਰ ਨਹੀਂ ਦੇ ਸਕਦਾ ਇਸ ਚੀਜ਼ ਦਾ ਤੁਹਾਨੂੰ, ਸਿਰਫ ਆਪਾਂ ਐਂਟੀਸੀਪੇਟ ਕਰ ਸਕਦੇ ਹਾਂ ਵੀ ਕਹਿ ਲਓ ਕਿ ਗੈਸ ਕਰ ਸਕਦੇ ਹਾਂ ਜੋ ਪਿਛਲੇ ਫਿਗਰਸ ਦੇ ਹਿਸਾਬ ਨਾਲ।
ਜੀ ਬਿਲਕੁਲ, ਸੋ ਮੈਨੂੰ ਲੱਗਦਾ ਮੁਹੰਮਦ ਹੋਰਾਂ ਨੇ ਆਪਣਾ ਜਿਹੜਾ ਸਵਾਲ ਆ ਉਹ ਫੋਨ ਦੇ ਜ਼ਰੀਏ ਪੁੱਛ ਲਿਆ, ਤੇ ਸੁਮਨ ਦੇ ਉਹ ਲੱਗੇ ਪੁੱਛ ਰਹੇ ਨੇ ਕੈਨਬਰਾ 190 ਮੈਟ੍ਰਿਕ ਸਿਸਟਮ ਵਿਲ ਰਿਡਿਊਸ ਟੂ 50, ਪੁੱਛ ਰਹੇ ਨੇ ਸਵਾਲ ਇਹਨਾਂ ਦਾ ਇਫ ਯੈਸ ਸੋ ਵੈਨ। ਸਾਡੇ ਨਾਲ ਇੱਧਰ ਇੱਕ ਸਰੋਤੇ ਬਣੇ ਹੋਏ ਨੇ ਫੋਨ ਤੇ ਵੀ, ਤੁਸੀਂ ਪਲੀਜ਼ ਉਡੀਕ ਕਰੋ ਜੀ ਇਸ ਸਵਾਲ ਦਾ ਜਵਾਬ ਜਿਹੜਾ ਸੁਮਨ ਦਿਓਲ ਹੋਰਾਂ ਦਾ ਦੇ ਕੇ ਤੁਹਾਡੀ ਕਾਲ ਅਸੀਂ ਔਨ ਏਅਰ ਜ਼ਰੂਰ ਕਰਾਂਗੇ।
ਸੁਮਨ ਜੀ, ਵੀ ਕੈਨਬਰਾ 60-50 ਜਾਏਗਾ ਕਿ ਨਹੀਂ, ਇਸ ਸਵਾਲ ਦਾ ਜਵਾਬ ਦੇਣਾ ਬੜਾ ਮੁਸ਼ਕਿਲ ਆ। ਕਿਉਂਕਿ ਜਿਵੇਂ ਮੈਂ ਤੁਹਾਨੂੰ ਬਾਰ ਬਾਰ ਮੈਂ ਇਹੀ ਗੱਲ ਕਹੂੰਗੀ ਕਿ ਫਾਈਨੈਂਸ਼ੀਅਲੀ ਰੈਂਡਿੰਗ ਵੱਲ ਅਪਰੋਚ ਕਰ ਰਹੇ ਹਾਂ ਉਦੋਂ ਖਾਸ ਤੌਰ ਤੇ ਉਸ ਟਾਈਮ ਤੇ, ਕਿਉਂਕਿ ਇਨਵੀਟੇਸ਼ਨ ਰਾਊਂਡਸ ਜਿਹੜੇ ਫਿਗਰਸ ਹੁੰਦੇ ਨੇ ਐਗਜ਼ੌਸਟ ਹੋ ਚੁੱਕੇ ਹੁੰਦੇ ਨੇ ਬਾਏ ਦ ਐਂਡ ਆਫ ਫਾਈਨੈਂਸ਼ੀਅਲ ਈਅਰ। ਮੇ ਬੀ ਨੈਕਸਟ ਈਅਰ ਜਾਵੇ, ਨੈਕਸਟ ਫਾਈਨੈਂਸ਼ੀਅਲ ਈਅਰ, ਜਿਹੜਾ ਕਿਉਂਕਿ 12 ਮਾਰਚ ਵਾਲਾ ਵੀ ਜਿਹੜਾ ਫਿਗਰਸ ਨੇ ਉਹ ਰਿਲੀਜ਼ ਹੋ ਚੁੱਕੀਆਂ ਨੇ। 110 ਤੋਂ 60 ਪੁਆਇੰਟਾਂ ਦੇ ਵਿੱਚ ਵਿੱਚ ਉਹਨਾਂ ਨੇ ਇਨਵੀਟੇਸ਼ਨ ਦਿੱਤੇ ਨੇ, 363 ਇਨਵੀਟੇਸ਼ਨ ਦਿੱਤੇ ਨੇ ਕੈਮਰਾ ਨੇ। ਸੋ ਇਟਸ ਵੈਰੀ ਹਾਰਡ ਟੂ ਸੀ ਕਿ ਪੰਜਾਬ ਵੱਲੋਂ ਜਾਂਦੇ ਦੇਖ ਤਾਂ ਰਹੀ ਰਹੇ ਹੈਗੇ, ਬਟ ਮੇ ਬੀ ਆਉਣ ਵਾਲੇ ਕੁਛ ਇਨਵੀਟੇਸ਼ਨ ਰਾਊਂਡਸ, ਕਿਉਂਕਿ ਕੈਨਬਰਾ ਨੇ ਅਪਡੇਟ ਦਿੱਤਾ ਸੀਗਾ ਕਿ ਜਿੰਨੀਆਂ ਐਪਲੀਕੇਸ਼ਨ ਲੌਂਚ ਹੋ ਰਹੀਆਂ ਨੇ ਉਹਦੀਆਂ 1/3 ਐਪਲੀਕੇਸ਼ਨ ਦੇ ਇਨਵੀਟੇਸ਼ਨ ਕਨਵਰਟ ਨਹੀਂ ਹੋ ਰਹੇ। ਦੈਟਸ ਵਾਈ ਦੇ ਆਰ ਡੂਇੰਗ ਹਨਾ ਕਿ 2 ਇਨਵੀਟੇਸ਼ਨ ਰਾਊਂਡਸ ਪਰ ਮੰਥ ਉਹ ਕਰ ਰਹੇ ਨੇ। ਹੁਣ ਉਹਨਾਂ ਨੇ ਜਿਹੜਾ ਨੈਕਸਟ ਇਨਵੀਟੇਸ਼ਨ ਰਾਊਂਡ 28 ਮਾਰਚ ਇਸੇ ਲਈ ਅਨਾਊਂਸ ਕੀਤਾ। ਸੋ ਦੇ ਮੇ ਬੀ ਪੋਸੀਬਿਲਿਟੀ ਹੈ ਨਾ ਕਿ 50 ਵਾਲਿਆਂ ਦੀ ਗੱਲ ਬਣ ਜਾਵੇ
ਜੀ,
ਬਟ ਹਜੇ ਇਸ ਟਾਈਮ ਤੇ ਕਮੈਂਟ ਕਰਨਾ ਬੜਾ ਮੁਸ਼ਕਿਲ ਆ
ਜੀ। ਇਧਰ ਸਾਡੇ ਨਾਲ ਅੱਗੇ ਸਰੋਤੇ ਫੋਨ ਲਾਈਨ ਤੇ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਆਨ ਏਅਰ ਕਰਦੇ ਆ। 111 ਹੈ ਜੀ ਨੰਬਰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਮੈਡਮ ਜੀ।
ਹਾਂਜੀ ਨਾਮ ਦੱਸੋ ਜੀ ਪਲੀਜ਼।
ਹਾਂਜੀ ਜਸਬੀਰ ਬੋਲ ਰਹੇ ਜੀ, ਐਡੀਲੇਡ ਤੋਂ।
ਜਗਬੀਰ ਜੀ, ਜਗਬੀਰ ਜੀ,
ਜਸਬੀਰ ਬੋਲ ਰਹੇ
ਜੀ, ਜਸਬੀਰ ਜੀ।
ਹਾਂਜੀ ਦੱਸੋ ਜੀ।
ਹਾਂਜੀ ਹਾਂਜੀ ਮੈਮ, ਐਕਚੁਅਲੀ ਕੁਐਸਚਨ ਇਹ ਸੀ ਕਿ ਆਈ ਬੀਨ ਲਿਵਿੰਗ ਹੇਅਰ ਸਿੰਸ 2012 ਸਾਊਥ ਆਸਟ੍ਰੇਲੀਆ ਦੇ ਵਿੱਚ, ਐਡੀਲੇਡ ਦੇ ਵਿੱਚ, ਤੇ ਜਿਹੜੀ ਇਹ ਨਵਾਂ ਵੀਜ਼ਾ ਆਇਆ ਇਹਦੇ ਵਿੱਚ ਕੀ ਰਿਕੁਆਇਰਮੈਂਟਸ ਨੇ ਮੈਮ?
ਜਸਬੀਰ ਜੀ ਥੋੜਾ ਜਿਹਾ ਹੋਮਵਰਕ ਕੀਤਾ ਇਸ ਵੀਜ਼ੇ ਦੇ ਬਾਰੇ?
ਹਾਂਜੀ 60 ਪਤਾ, ਇੱਕ ਤਾਂ 60 ਹੈਗੇ ਮੈਮ।
ਸਕਿੱਲ ਅਸੈਸਮੈਂਟ ਹੈਗੀ ਹੈ ਜੀ ਤੁਹਾਡੇ ਕੋਲ?
ਹਾਂਜੀ ਮੈਮ, ਮੇਰਾ ਇਹੀ ਮੇਨ ਜਿਹੜਾ ਕਨਸੈਪਟ ਮੈਂ ਕਲੀਅਰ ਹੋਇਆ, ਕਿਉਂਕਿ ਮੈਂ ਕੀਤਾ ਸੀ ਜਿਹੜਾ ਕਮਿਊਨਿਟੀ ਵੈਲਫੇਅਰ ਦਾ ਡਿਪਲੋਮਾ ਜੀ, ਤੇ ਉਸ ਤੋਂ ਬਾਅਦ ਮੈਂ ਉਹ ਇੱਕ ਵਾਰੀ ਉਹਨੂੰ ਰੀਨਿਊ ਵੀ ਦੁਬਾਰਾ ਵੀ ਕਰਾ ਚੁੱਕਿਆ, ਤੇ ਜਦ ਹੁਣ ਰੀਨਿਊ ਜਿਹੜਾ ਉਹ ਕਹਿੰਦੇ ਵੀ ਉਹ ਅਸੈਸ ਕਰਨ 7 ਈਸ ਦੀ ਰਿਕੁਆਇਰਮੈਂਟ ਹੈ ਉਹਦੀ।
ਬਿਲਕੁਲ ਜੀ।
ਹਾਂਜੀ ਤੇ ਮੈਂ ਇਹੀ ਪੁੱਛਣਾ ਸੀ ਕਿ ਉਸ ਤੋਂ ਬਾਅਦ ਮੈਂ ਡਿਪਲੋਮੇ ਬਿਜ਼ਨਸ ਦੇ ਵੀ ਕੀਤੇ ਹੈ, ਤੇ ਉਹਦੇ ਆਪਣਾ ਬੇਸ ਤੇ ਵੀ ਹੋ ਸਕਦੀ ਹੈ?
ਬਿਲਕੁਲ ਜੀ, ਦੇਖੋ ਬਿਜ਼ਨਸ ਦੇ ਗੱਲ ਨੂੰ ਸਮਝੋ, ਜਦੋਂ ਆਪਾਂ ਆਕੂਪੇਸ਼ਨ ਲਿਸਟ ਦੀ ਗੱਲ ਕਰਦੇ ਹਾਂ, ਹੁਣ ਜਿਹੜੀ ਇਹ ਸਾਊਥ ਆਸਟ੍ਰੇਲੀਆ ਦੀ ਜਦੋਂ ਗੱਲ ਚੱਲਦੀ ਆ ਤਾਂ ਆਕੂਪੇਸ਼ਨ ਲਿਸਟ ਦੀ ਗੱਲ ਚੱਲਦੀ ਆ, ਤੇ ਸਾਊਥ ਆਸਟ੍ਰੇਲੀਆ ਕਿਹੜੇ ਵੀਜ਼ੇ ਦੇ ਰਿਹਾ? 489 ਐਂਡ 190। ਜਦੋਂ 489 190 ਦੀ ਗੱਲ ਚੱਲਦੀ ਆ ਤਾਂ ਪੁਆਇੰਟਸ ਦੀ ਗੱਲ ਚੱਲਦੀ ਆ, ਤੇ ਫਿਰ ਸਕਿੱਲ ਅਸੈਸਮੈਂਟ ਮਸਟ ਆ। ਠੀਕ ਹੈ ਜੀ। ਹੁਣ ਤੁਹਾਡਾ ਜੇ ਤੁਹਾਡੇ ਕੋਲ ਆਲਰੇਡੀ ਸਕਿੱਲਸ ਅਸੈਸਮੈਂਟ ਹੈਗੀ ਆ, ਤੁਹਾਡੇ ਪੁਆਇੰਟਸ ਬਣਦੇ ਨੇ, ਤਾਂ ਤੁਸੀਂ 489 ਜਾਂ 190 ਜਿਹਦੇ ਵੀ ਤੁਹਾਡੇ ਪੁਆਇੰਟਸ ਬਣਦੇ ਤੁਸੀਂ ਸਾਊਥ ਆਸਟ੍ਰੇਲੀਆ ਚ ਅਪਲਾਈ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਗੀ। ਕੰਬੀਨੇਸ਼ਨ ਆਫ ਸਟੱਡੀ ਤੇ ਵਰਕ ਐਕਸਪੀਰੀਅੰਸ, ਦੋਵਾਂ ਦਾ ਕੰਬੀਨੇਸ਼ਨ ਹੁੰਦਾ ਵਾ। ਕੱਲੇ ਡਿਪਲੋਮਾ ਆਫ ਬਿਜ਼ਨਸ ਨਾਲ ਆਈ ਡੋਂਟ ਸੀ ਕਿ ਤੁਸੀਂ ਕਿਹੜੇ ਪਾਸੇ ਨੂੰ ਜਾ ਰਹੇ ਹੋ। ਯੂ ਵਿਲ ਹੈਵ ਟੂ ਬੁੱਕ ਅ ਕੰਸਲਟੇਸ਼ਨ ਵਿਦ ਮੀ, ਕਿਉਂਕਿ ਆਪਾਂ ਨੂੰ ਦੇਖਣਾ ਪਊਗਾ ਓਕੇ ਤੁਸੀਂ ਆਹ ਸਟੱਡੀ ਕੀਤੀ ਹੋਈ ਆ, ਠੀਕ ਹੈ ਜੀ, ਆਹ ਵਾਲਾ ਐਕਸਪੀਰੀਅੰਸ ਆ, ਅੱਛਾ ਇਹ ਦੋ ਸਟੱਡੀਜ਼ ਦਾ ਸਟੱਡੀ ਤਾਂ ਆਹ ਐਕਸਪੀਰੀਅੰਸ ਆਪਸ ਚ ਮੇਲ ਬੈਠਦਾ, ਅੱਛਾ ਜੀ ਇਹਦੀ ਹੁਣ ਆਪਾਂ ਸਕਿੱਲ ਅਸੈਸਮੈਂਟ ਕਰਾ ਸਕਦੇ ਹਾਂ, ਤੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਪੁਆਇੰਟ ਬੇਸ ਮਾਈਗ੍ਰੇਸ਼ਨ ਵੱਲ ਜਾ ਸਕਦੇ ਹਾਂ।
ਜਿਹੜਾ ਕਮਿਊਨਿਟੀ ਦਾ ਡਿਪਲੋਮਾ ਕੀਤਾ ਸੀ ਉਹਦੇ ਵਿੱਚ ਤਾਂ ਕੋਈ ਐਕਸਪੀਰੀਅੰਸ ਨਹੀਂ ਹੈਗਾ ਜੀ।
ਜਸਬੀਰ ਜੀ ਉਹੀ ਤਾਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਨਾ, ਜੇ ਹੁਣ ਜਿਹੜੇ ਡਿਪਲੋਮੇ ਦੇ ਸਿਰ ਤੇ ਸਕਿੱਲ ਅਸੈਸਮੈਂਟ ਜੇ ਸੀਗੀ ਆਪਣੇ ਕੋਲ ਪੁਆਇੰਟਸ ਹੈਗਾ, ਵੀ ਕੈਨ ਗੋ ਫਾਰ ਇਟ, ਮੈਂ ਤਾਂ ਕਹਿ ਰਹੀ ਹਾਂ। ਠੀਕ ਹੈ ਜੀ,
ਧੰਨਵਾਦ ਜਸਬੀਰ, ਧੰਨਵਾਦ ਜੀ,
ਥੈਂਕ ਯੂ ਮੈਮ, ਥੈਂਕ ਯੂ,
ਸ਼ੁਕਰੀਆ ਜੀ। ਇੱਧਰ ਸਾਡੇ ਨਾਲ ਪਰਮਜੋਤ ਬਣੇ ਹੋਏ ਨੇ ਜੀ, ਤੇ ਪਰਮਜੋਤ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਅਪਲਾਈਡ ਯੂ ਆਈ ਫਾਰ 489 ਵੀਜ਼ਾ ਇਨ ਨਾਰਦਰਨ ਰਿਵਰ ਨਿਊ ਸਾਊਥ ਵੇਲਸ ਫਾਰ ਕੁੱਕ ਵਿਦ 65 ਪੁਆਇੰਟਸ ਇਨਕਲੂਡਿੰਗ ਸਟੇਟ ਐਂਡ ਹੈਵ 4 ਈਅਰ ਫੁੱਲ ਟਾਈਮ ਐਕਸਪੀਰੀਅੰਸ ਇਨਕਲੂਡਿੰਗ 2.5 ਈਅਰ ਵੈਸਟਰਨ ਕੁਜ਼ੀਨ, ਡੂ ਯੂ ਥਿੰਕ ਆਈ ਕੈਨ ਗੈਟ ਇਨਵੀਟੇਸ਼ਨ ਐਂਡ ਹਾਊ ਮਚ ਚਾਂਸ ਫਾਰ ਇਨਵੀਟੇਸ਼ਨ? ਮੈਨੂੰ ਲੱਗਦਾ ਪਿਛਲੀ ਵਾਰ ਵੀ ਸ਼ਾਇਦ ਇਹਨਾਂ ਨੇ ਇਹ ਸਵਾਲ ਪੁੱਛਿਆ ਸੀਗਾ ਐਂਡ ਹੈਵ ਅਪਲਾਈਡ।
ਪਰਮਜੋਤ ਜੀ ਮੇਰਾ ਜਵਾਬ ਨੀ ਬਦਲਣ ਲੱਗਿਆ ਹੈਗਾ, 15 ਮਾਰਚ ਤੱਕ ਉਹਨਾਂ ਦੀ ਯੂ ਆਈਜ ਖੁੱਲੀਆਂ ਨੇ, ਉਸ ਤੋਂ ਬਾਅਦ ਹੀ ਆਈ ਥਿੰਕ ਉਹ ਰਿਸਪੋਂਡ ਕਰਨਗੇ ਇਨਵੀਟੇਸ਼ਨ ਨੂੰ, ਬਾਕੀ ਆਈ ਥਿੰਕ ਯੂ ਹੈਵ ਗੁੱਡ ਚਾਂਸਿਸ ਆਫ ਗੈਟਿੰਗ ਦ ਇਨਵੀਟੇਸ਼ਨ।
ਹਾਂਜੀ, ਤੇ ਇੱਧਰ ਸਾਡੇ ਨਾਲ ਸਰੋਤੇ ਬਣੇ ਹੋਏ ਨੇ ਜੀ ਫੋਨ ਤੇ 008 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਨਾਮ ਦੱਸੋ ਜੀ।
ਮੇਰਾ ਨਾਮ ਗੁਰਪ੍ਰੀਤ ਹੈ ਜੀ।
ਜੀ ਗੁਰਪ੍ਰੀਤ ਜੀ ਕਿੱਥੋਂ ਬੋਲ ਰਹੇ ਹੋ?
ਅਸੀਂ ਤਸਮਾਨੀਆ ਤੋਂ ਬੋਲ ਰਹੇ ਹਾਂ ਜੀ।
ਜੀ ਕੀ ਸਵਾਲ ਹੈ?
ਹਾਂਜੀ ਸਵਾਲ ਇਹ ਆ ਜੀ, ਮੈਂ ਇਹਨਾਂ ਤੋਂ ਪੁੱਛ ਕੇ ਵੀ ਗਿਆ ਸੀਗਾ ਇਹ, ਤੇ ਮੈਂ ਵੈਲਡਿੰਗ ਕਰ ਰਿਹਾ ਇੱਥੇ, ਜਿਹੜੀ ਆਪਣੇ ਆਕੂਪੇਸ਼ਨ ਲਿਸਟ ਚ ਆਉਂਦੀ ਆ,
ਵੈਲਡਿੰਗ ਲਿਸਟ ਵਿੱਚ ਪਹਿਲਾਂ ਵੀ ਸੀ ਤੇ ਹੁਣ ਵੀ ਹੈਗਾ ਜੀ, ਵੈਲਡਿੰਗ ਵਾਲੀ ਆਕੂਪੇਸ਼ਨ ਚ ਕੋਈ ਚੇਂਜਸ ਨਹੀਂ ਆਏ।
ਠੀਕ ਹੈ ਜੀ, ਕਦੋਂ ਵੀ ਜੁਲਾਈ ਚ ਹੋ ਸਕਦੀਆਂ?
ਨਹੀਂ, ਬਹੁਤ ਘੱਟ ਚਾਂਸਸ ਨੇ ਜੀ।
ਠੀਕ
ਹੈ, ਕਿ ਜੁਲਾਈ ਚ ਕੋਈ ਚੇਂਜ ਆਉਣਗੇ? ਤੇ ਵੈਲਡਿੰਗ ਤਾਂ ਵੈਸੇ ਵੀ ਮੈਨੂੰ ਲੱਗਦਾ ਨੀ ਕੋਈ ਚੇਂਜ ਆ ਸਕਦਾ ਵੈਲਡਿੰਗ ਦੇ ਵਿੱਚ ਜੀ, ਕਿਉਂਕਿ ਬਹੁਤ ਘੱਟ ਲੋਕੀ ਕਰਦੇ।
ਕੋਈ ਮੈਂ ਕਿਹਾ ਵੀ ਜਿਵੇਂ ਪਿਛਲੀ ਵਾਰ ਮੇਰੇ ਫਰੈਂਡ ਨੂੰ ਚਾਹੀਦੇ ਸੀ, ਇਹਨਾਂ ਨੇ 5 ਪੁਆਇੰਟ ਵਧਾਤੇ ਸੀ, ਤੇ ਹੁਣ ਇਹਨਾਂ ਨੇ 6 ਮਹੀਨੇ ਕਰਿਆ ਗਿਆ, ਉਸ ਤਾਂ ਨਹੀਂ ਕੋਈ ਚੇਂਜ।
ਦੇਖੋ ਜਿਹੜੇ ਇਹ ਜੇ ਚੇਂਜਸ ਨੇ ਇਹ ਹੁੰਦੇ ਰਹਿੰਦੇ ਨੇ, ਜੁਲਾਈ ਦੇ ਵਿੱਚ ਹੁੰਦੇ ਨੇ ਜਿਹੜੇ ਮੇਜਰ ਚੇਂਜਸ ਨੇ। ਠੀਕ ਹੈ ਜੀ, ਹੁਣ ਇਹ ਕੀ ਹੋਣਗੇ ਕਿਸੇ ਨੂੰ ਨੀ ਪਤਾ ਹੁੰਦਾ। ਠੀਕ ਹੈ ਜੀ, ਹਾਂਜੀ, ਪਰ ਲਿਸਟ ਜਿਹੜੀ ਆ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਲਿਸਟ ਉਹ ਇੱਕ ਸਾਲ ਦੇ ਵਿੱਚ ਇੱਕ ਵਾਰੀ ਚੇਂਜ ਕਰਦੇ ਨੇ, ਉਹ ਆਲਰੇਡੀ ਉਹਨਾਂ ਨੇ ਨਵੀਂ ਅਨਾਊਂਸ ਕਰਤੀ ਆ, ਤੇ ਮੋਸਟ ਪ੍ਰੋਬੇਬਲੀ ਉਹ ਸੇਮ ਹੀ ਲਿਸਟ ਪੂਰੇ ਸਾਲ ਚੱਲੇਗੀ ਹੁਣ ਨੈਕਸਟ ਫਾਈਨੈਂਸ਼ੀਅਲ ਈਅਰ ਤੱਕ। ਠੀਕ ਹੈ ਜੀ, ਚੰਗਾ ਜੀ, ਗੁਰਪ੍ਰੀਤ ਜੀ,
ਧੰਨਵਾਦ ਗੁਰਪ੍ਰੀਤ ਜੀ ਜੀ। ਹਾਂਜੀ, ਅੱਗੇ ਸਾਡੇ ਨਾਲ ਇੱਧਰ ਜੋਤ ਹਾਰਾ ਜੀ ਜੁੜੇ ਹੋਏ ਨੇ, ਤੇ ਇਹਨਾਂ ਦਾ ਨਾ ਸਵਾਲ ਅਸਲ ਦੇ ਵਿੱਚ ਮੇਰੀ ਸਮਝ ਵੀ ਨਹੀਂ ਆਇਆ। ਕਹਿੰਦੇ, ਕਿਡ ਆਫ PR ਪੇਰੈਂਟਸ ਇਜ ਐਨ ਆਸਟ੍ਰੇਲੀਅਨ ਸਿਟੀਜ਼ਨ ਔਰ ਨਾਟ? ਮਾਈ ਕੰਸਰਨ ਇਜ਼ ਅਬਾਊਟ ਪਾਸਪੋਰਟ, ਵੁੱਡ ਹੀ ਗੈਟ ਆਸਟ੍ਰੇਲੀਅਨ ਵਨ ਔਰ ਨੀਡ ਟੂ ਅਪਲਾਈ ਫਾਰ ਇੰਡੀਅਨ ਪਾਸਪੋਰਟ? ਬੱਚਾ ਇੱਥੇ ਹੋਇਆ ਜਾਂ ਇਸ?
ਹਾਂਜੀ ਬਿਲਕੁਲ
ਜੀ, ਕੁਛ ਏਦਾਂ ਦਾ ਹੀ ਸਵਾਲ ਹੈ ਇਹਨਾਂ ਦਾ। PR ਏ ਖੁਦ ਨੇ ਜਾਂ ਬੱਚਾ ਜਿਹੜਾ ਉਹ ਇੱਥੇ ਪੈਦਾ ਹੋਇਆ ਤੇ ਫਿਰ ਉਹਦੇ ਲਈ?
ਜਿਹੜਾ ਬੱਚਾ ਇੱਥੇ ਪੈਦਾ ਹੋਇਆ ਜੀ, PR ਪੇਰੈਂਟਸ ਦਾ, ਉਹ ਸਿਟੀਜ਼ਨ ਹੁੰਦਾ ਆਸਟ੍ਰੇਲੀਆ ਦਾ
ਜੀ। ਤੇ ਅੱਗੇ ਜੀ ਸਾਡੇ ਨਾਲ ਇੱਧਰ ਫੋਨ ਤੇ ਬਣੇ ਹੋਏ ਨੇ ਇੱਕ ਹੋਰ ਸਰੋਤੇ, ਅਸੀਂ ਉਹਨਾਂ ਨੂੰ ਵੀ ਆਨਰ ਕਰਦੇ ਹਾਂ। 221 ਹੈ ਜੀ ਨੰਬਰ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ, ਸੁਨੀਲ ਬੋਲ ਰਿਹਾ ਜੀ, ਮੈਂ ਜੁਲਨ ਤੋਂ।
ਹਾਂਜੀ ਸੁਨੀਲ ਜੀ, ਕੀ ਸਵਾਲ ਹੈ ਤੁਹਾਡਾ? ਅੱਛਾ, ਨਿਊਜ਼ੀਲੈਂਡ ਤੋਂ ਬੋਲ ਰਹੇ ਹੋ ਤੁਸੀਂ?
ਮੈਲਬਨ
ਤੋਂ। ਮੈਲਬਨ ਤੋਂ, ਠੀਕ ਹੈ।
ਹਾਂਜੀ ਸੁਨੀਲ ਜੀ, ਕੀ ਸਵਾਲ ਹੈ ਜੀ ਤੁਹਾਡਾ?
ਮੈਂ ਪੁੱਛਣਾ ਸੀਗਾ, ਜਿਹੜਾ ਤੁਸੀਂ ਦੱਸ ਰਹੇ ਸੀਗੇ ਫੈਮਿਲੀ ਵੀਜ਼ੇ ਵਾਸਤੇ 80 ਪੁਆਇੰਟ ਹੈ ਤੇ 70 ਪੁਆਇੰਟ ਇੰਡੀਵਿਜੂਅਲ 189 ਵਾਸਤੇ ਹੈ।
ਹਾਂਜੀ ਬਿਲਕੁਲ ਜੀ।
ਤੇ ਜੇ ਹੁਣ 80 ਪੁਆਇੰਟ ਕਿਹੜੀ ਡਾਟਾ, ਪ੍ਰੋਰਾਟਾ ਵਾਲੇ ਆ ਜਾਂ ਨੋਨ ਪ੍ਰੋਰਾਟਾ ਵਾਲੇ, ਕਿੱਦਾਂ ਪਤਾ ਲੱਗਦਾ ਵੀ ਉਹ?
ਪ੍ਰੋਰਾਟਾ ਵਾਲਿਆਂ ਨੂੰ ਨਹੀਂ ਆਉਂਦਾ, ਪ੍ਰੋਰਾਟਾ ਵਾਲਿਆਂ ਨੂੰ ਨਹੀਂ ਆਉਂਦਾ ਇਨਵੀਟੇਸ਼ਨ ਫੈਮਿਲੀ ਵਾਲਿਆਂ ਦਾ।
ਪ੍ਰੋਰਾਟਾ ਵਾਲੇ ਨੂੰ ਨਹੀਂ
ਆਉਂਦਾ? ਪ੍ਰੋਰਾਟਾ ਭੁੱਲ ਜਾਓ, ਜੇ ਫੈਮਿਲੀ ਪਾ ਕੇ ਤੁਸੀਂ ਵੇਟ ਕਰ ਰਹੇ ਹੋ ਨਾ ਤਾਂ ਨਹੀਂ ਆਏਗਾ ਇਨਵੀਟੇਸ਼ਨ। ਬਹੁਤ ਹੀ ਕੋਈ ਚਮਤਕਾਰ ਹੋ ਜਾਂਦਾ ਕਦੇ ਕਦੇ, ਕਦੇ ਕਦੇ ਕੋਈ ਚਮਤਕਾਰ ਹੋ ਜਾਵੇ, ਜਿਵੇਂ ਪਿਛਲੇ ਸਾਲ ਹੋਇਆ ਸੀ ਇਹ 2018 ਨੀ 17 ਦੇ ਐਂਡ ਵਿੱਚ ਹੋਇਆ ਸੀ, ਕਿਉਂਕਿ ਡਿਪਾਰਟਮੈਂਟ ਨੇ ਕੁਝ ਸ਼ਫਲਿੰਗ ਕੀਤੀ ਸੀਗੀ ਇਨਵੀਟੇਸ਼ਨ ਰਾਊਂਡ ਦੇ ਵਿੱਚ, ਉਹਦੇ ਵਿੱਚ ਥੋੜੇ ਜੇ ਜਿਹੜੇ ਵਿੱਚ ਅਕਾਊਂਟੈਂਟ ਸੀਗੇ ਉਹਨਾਂ ਨੇ ਇਨਵੀਟੇਸ਼ਨ ਆ ਗਏ ਸੀਗੇ। ਉਹ ਚਮਤਕਾਰ ਹੋ ਜਾ ਕੁਛ ਹੋ ਜਾਵੇ ਤਾਂ, ਪਰ ਵੈਸੇ ਜਿਹੜੇ ਪ੍ਰੋਬੇਬਿਲਿਟੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬਹੁਤ ਘੱਟ ਆ, ਪ੍ਰੋਰਾਟਾ ਵਾਲਿਆਂ ਨੂੰ ਆਉਂਦਾ ਨੀ। ਪਰ ਜੇ ਕੋਈ ਪ੍ਰੋਰਾਟਾ ਵਾਲਾ ਕੋਈ ਮੇਰੇ ਕੋਲ ਆਵੇ ਤਾਂ ਕਵੇ ਕਿ ਹਾਂਜੀ ਵੀ ਮੇਰੇ ਰਿਲੇਟਿਵ ਹੈਗੇ, ਤਾਂ ਮੈਂ ਕਹਿੰਦੀ ਵੀ ਪਾ ਕੇ ਭੁੱਲ ਜਾਓ, ਲੌਜ ਕਰ ਦਿਓ ਜੀ ਉਹ। ਠੀਕ ਹੈ ਜੀ, ਬਟ ਉਹ ਤੇ ਟੇਕ ਨਾ ਲਾਓ
ਜੀ।
ਠੀਕ ਹੈ ਜੀ, ਮੈਂ ਕਿਹਾ ਜਿੱਦਾਂ 80 ਪੁਆਇੰਟ ਤੇ ਆ ਰਿਹਾ,
ਪ੍ਰੋਰਾਟਾ ਵਾਲਿਆਂ ਲਈ ਨਹੀਂ ਹੈਗੀ ਜੀ ਇਹ ਆਪਸ਼ਨ, ਭੁੱਲ ਜਾਓ। ਠੀਕ ਹੈ ਜੀ, ਕੋਈ ਫਾਇਦਾ ਨਹੀਂ ਹੈਗਾ। ਇਹ ਨੀ ਪਤਾ ਲੱਗ ਸਕਦਾ ਜੀ, ਵੈਸੇ ਸਾਰੀ ਇਹ ਇਨਫੋਰਮੇਸ਼ਨ ਜਿਹੜੀ ਜਿੰਨੀ ਵੀ ਹੁੰਦੀ ਹੈ ਨਾ ਅਵੇਲੇਬਲ ਹੈ, ਇਹ ਡਿਪਾਰਟਮੈਂਟ ਦੀ ਵੈਬਸਾਈਟ ਤੇ ਅਵੇਲੇਬਲ ਆ, ਥੋੜੀ ਜਿਹੀ ਸਰਚ ਕਰੋਗੇ ਤਾਂ ਮਿਲ ਜਾਏਗੀ, ਸਕਿੱਲ ਇਨਵੀਟੇਸ਼ਨ ਰਾਊਂਡ ਕਰਕੇ ਕਰੋਗੇ ਤਾਂ ਮਿਲ ਜਾਏਗੀ ਤੁਹਾਨੂੰ, ਗੂਗਲ ਕਰਿਓ।
ਧੰਨਵਾਦ ਸੁਨੀਲ ਜੀ ਜੀ। ਇੱਧਰ ਸਾਡੇ ਨਾਲ ਅਮਨਪ੍ਰੀਤ ਬਣੇ ਹੋਏ ਨੇ, ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ ਤੁਹਾਨੂੰ।
ਸਤਿ ਸ੍ਰੀ ਅਕਾਲ ਅਮਨਪ੍ਰੀਤ ਜੀ।
ਤੇ ਕਹਿੰਦੇ, ਮੈਮ ਆਈ ਹੈਵ ਅਪਲਾਈਡ ਮਾਈ EOI ਵਿਦ 75 ਪੁਆਇੰਟਸ, ਬਿਜ਼ਨਸ ਐਨਾਲਿਸਟ ਇਨ ਜਨਵਰੀ, ਕਹਿੰਦੇ ਵੈਨ ਆਈ ਵਿਲ ਗੈਟ ਮਾਈ ਇਨਵੀਟੇਸ਼ਨ?
ਤੁਸੀਂ ਇਹਨਾਂ ਨੇ ਕਦੋਂ ਕਿਦੋਂ ਕੀਤੀ ਹੈ, ਕੀ ਕਹਿ ਰਹੇ ਨੇ? 75 ਤੇ ਬਿਜ਼ਨਸ ਐਨਾਲਿਸਟ ਜਨਵਰੀ ਦੇ ਵਿੱਚ ਅਪਲਾਈ ਕੀਤੀ ਹੈ।
ਬਿਲਕੁਲ,
ਸਿਸਟਮ ਬਿਜ਼ਨਸ ਐਨਾਲਿਸਟ ਵਾਲੇ ਜਿਹੜੇ ਇਨਵੀਟੇਸ਼ਨ ਆ ਰਹੇ ਨੇ 75 ਵਾਲਿਆਂ ਨੇ, ਜਿਹੜੇ ਫਰਵਰੀ ਦੇ ਵਿੱਚ ਰਿਲੀਜ਼ ਹੋਏ ਨੇ
ਜੀ।
ਦੈਟ ਵਾਜ਼ ਇਫ ਸਮਵਨ ਹੈਜ਼ ਲੌਂਚਡ ਦੇਅਰ EOI ਇਨ ਸੈਪਟੈਂਬਰ। ਹਜੇ ਨੀ ਚਾਂਸਿਸ ਹੈਗੇ ਇਹਨਾਂ ਦੇ
ਜੀ। ਸਾਡੇ ਨਾਲ ਇੱਕ ਸਰੋਤੇ ਇੱਧਰ ਫੋਨ ਲਾਈਨ ਤੇ ਬਣੇ ਹੋਏ ਨੇ, ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਨਾ ਚਾਹਾਂਗੀ ਕਿ ਆਪਣੇ ਤੁਸੀਂ ਨਾ ਰੇਡੀਓ ਦੀ ਆਵਾਜ਼ ਥੋੜੀ ਜਿਹੀ ਹੌਲੀ ਕਰ ਲਓ, ਸੋ ਆਪਾਂ ਔਨ ਏਅਰ ਗੱਲਬਾਤ ਕਰਦੇ ਹਾਂ ਜੀ। 037 ਤੋਂ ਸਾਡੇ ਨਾਲ ਬਣੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜੀ ਕੌਣ ਸਾਹਿਬ ਬੋਲ ਰਹੇ ਹੋ?
ਮੈਂ ਜੀ ਕੁਲਵਿੰਦਰ ਬੋਲ ਰਿਹਾ ਕੁਇਨਸਲੈਂਡ ਤੋਂ।
ਹਾਂਜੀ ਕੁਲਵਿੰਦਰ ਜੀ, ਕੀ ਸਵਾਲ ਹੈ?
ਹਾਂਜੀ ਮੇਰਾ ਮੈਡਮ ਸਵਾਲ ਹੈ, ਜਿਹੜਾ ਰੀਜਨਲ ਏਰੀਆ ਦੇ ਅੱਜ ਓਕੂਪੇਸ਼ਨ ਲਿਸਟ ਨੇ ਕੱਢੀ ਆ, ਇਹਦੇ ਤੇ ਮਤਲਬ ਕਿਹੜੇ ਰੀਜਨ ਲਈ ਆ ਇਹ
ਲਿਸਟ? ਦੇਖੋ ਜੀ ਵੀਜ਼ੇ ਉਹੀ ਨੇ ਕੈਟਗਰੀਸ ਜਿਹੜੀ ਪਹਿਲਾਂ ਸੀਗੀਆਂ, ਇਸ ਜਸਟ ਕੀ ਲਿਸਟ ਥੋੜੀ ਜਿਹੀ ਚੇਂਜ ਕੀਤੀ ਆ ਉਹਨਾਂ ਨੇ। 489, 190 ਜਦੋਂ ਓਰੀਜਨਲ ਦੀ ਗੱਲ ਚੱਲਦੀ ਹੈ ਤਾਂ 489 ਵੀਜ਼ਾ, ਓਰੀਜਨਲ ਦੀ ਗੱਲ ਚੱਲਦੀ ਤਾਂ 187। ਠੀਕ ਹੈ ਜੀ, ਜਿਹੜੀ ਓਰੀਜਨਲ ਓਕੂਪੇਸ਼ਨ ਲਿਸਟ ਆ ਨਾ ਜੀ, ਜਿਹੜੀ ਓਰੀਜਨਲ ਓਕੂਪੇਸ਼ਨ ਲਿਸਟ ਆ ਉਹ ਸਿਰਫ 489 ਵੀਜ਼ਾ ਲਈ ਅਵੇਲੇਬਲ ਆ, ਕਹਿਣ ਦਾ ਭਾਵ ਇਹ ਆ ਜੇ ਪੁਆਇੰਟ ਬੇਸਡ ਮਾਈਗ੍ਰੇਸ਼ਨ ਦੀ ਗੱਲ ਕਰੀਏ। ਠੀਕ ਹੈ ਜੀ, ਹਾਂਜੀ
ਧੰਨਵਾਦ ਕੁਲਵਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਇੱਧਰ ਸਾਡੇ ਨਾਲ ਬਣੇ ਨੇ ਜੀ ਅਮਾਦ ਸ਼ਹੀਦ ਸ਼ਾਹਿਦ ਜੀ। ਸੋ ਅਮਾਦ ਸ਼ਾਹਿਦ ਜੀ ਪੁੱਛ ਰਹੇ ਨੇ ਜੀ, ਕਹਿੰਦੇ ਮਾਈ ਓਕੂਪੇਸ਼ਨ ਇਜ਼, ਮੈਨੂੰ ਲੱਗਦਾ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰੇਡੀਓ ਦੀ ਆਵਾਜ਼ ਜਿਹੜੀ ਉਹ ਬਹੁਤ ਜ਼ਿਆਦਾ, ਸੋ ਪਲੀਜ਼ ਆਪਣੀ ਆਵਾਜ਼ ਜਿਹੜੀ ਥੋੜੀ ਜਿਹੀ ਘਟਾ ਲਓ। ਅਸੀਂ ਇੱਕ ਸਵਾਲ ਜਿਹੜਾ ਫੇਸਬੁੱਕ ਜਿਹੜੇ ਲਿਸਨਰ ਸਾਡੇ ਨਾਲ ਬਣੇ ਹੋਏ ਨੇ, ਵਿਊਅਰ ਬਣੇ ਹੋਏ ਨੇ, ਅਸੀਂ ਉਹਨਾਂ ਦਾ ਸ਼ਾਮਲ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਕਾਲ ਆ ਉਹ ਔਨ ਏਅਰ ਜ਼ਰੂਰ ਕਰਾਂਗੇ ਜੀ। ਥੋੜੀ ਜਿਹੀ ਉਡੀਕ ਕਰੋ। ਅਮਾਦ ਸ਼ਾਹਿਦ ਜੀ ਪੁੱਛ ਰਹੇ ਨੇ, ਕਹਿੰਦੇ ਮਾਈ ਓਕੂਪੇਸ਼ਨ ਇਜ਼ ਇੰਜੀਨੀਅਰਿੰਗ ਟੈਕਨੋਲੋਜਿਸਟ ਐਂਡ ਆਈ ਵਾਂਟ ਟੂ ਕਲੇਮ ਮਾਈ ਪਾਰਟਨਰ ਸਕਿੱਲ ਪੁਆਇੰਟ। ਮਾਈ ਪਾਰਟਨਰ ਹੈਜ਼ ਫਿਨਿਸ਼ਡ ਬੈਚਲਰਸ ਇਨ ਬਾਇਓਟੈਕਨੋਲੋਜੀ ਫਰੋਮ ਪਾਕਿਸਤਾਨ, ਕੈਨ ਦਿਸ ਡਿਗਰੀ ਬੀ ਅਸੈਸਡ ਐਜ਼ ਅ ਬਾਇਓਟੈਕਨੋਲੋਜਿਸਟ? ਇਫ ਯੈਸ, ਦੈਨ ਵਿਚ ਅਸੈਸਿੰਗ ਅਥਾਰਿਟੀ ਡੂ ਆਈ ਨੀਡ ਟੂ ਕੰਟੈਕਟ?
ਬਿਲਕੁਲ ਅਮਾਦ ਜੀ, ਜੇ ਤੁਹਾਡੇ ਜਿਹੜੇ ਕਿ ਪਾਰਟਨਰ ਨੇ ਉਹਨਾਂ ਕੋਲ ਵਰਕ ਐਕਸਪੀਰੀਅੰਸ ਹੈ ਐਜ਼ ਅ ਬਾਇਓਟੈਕਨੋਲੋਜਿਸਟ, ਘੱਟੋ ਘੱਟ 1 ਸਾਲ ਦਾ ਪੋਸਟ ਕੁਆਲੀਫਿਕੇਸ਼ਨ, ਤਾਂ ਉਹਨਾਂ ਦੀ ਅਸੈਸਮੈਂਟ ਹੋ ਸਕਦੀ ਹੈ। ਵੈਟ ਅਸੈਸ ਇਜ਼ ਦ ਸਕਿੱਲ ਅਸੈਸਮੈਂਟ ਬਾਡੀ, ਤੇ ਜੇ ਤੁਸੀਂ ਫਾਸਟ ਟਰੈਕ ਐਪਲੀਕੇਸ਼ਨ ਵੀ ਕਰਾ ਸਕਦੇ ਹੋ ਉਹਨਾਂ ਕੋਲੋਂ 10 working days ਤੋਂ, 2 ਹਫ਼ਤਿਆਂ ਦੇ ਵਿੱਚ ਉਹ ਡਿਸੀਜਨ ਦੇ ਦਿੰਦੇ ਨੇ, ਬਟ ਇਟ ਹੈਜ਼ ਟੂ ਬੀ ਅ ਕੰਪਲੀਟ ਐਪਲੀਕੇਸ਼ਨ, ਨਹੀਂ ਉਹ ਸਟ੍ਰੇਟ ਅਵੇ ਰਿਜੈਕਟ ਕਰ ਦਿੰਦੇ ਨੇ ਬਿਨਾਂ ਕੁਛ ਮੰਗੇ
ਜੀ। ਪ੍ਰਭਜੀਤ ਜੀ ਇੱਕ ਸਵਾਲ ਹੋਰ ਇਧਰੋਂ ਲੈ ਲੈਂਦੇ ਹਾਂ, ਕਿਉਂਕਿ ਇੱਧਰ ਸਾਡੀ ਕਾਲਾਂ ਦੀ ਲੜੀ ਵੀ ਲੰਬੀ ਹੈ ਪਰ ਇੱਧਰ ਸਵਾਲਾਂ ਦੀ ਲੜੀ ਵੀ ਕਾਫੀ ਲੰਬੀ। ਹੈਰੀ ਧਾਲੀਵਾਲ ਅੱਗੇ ਪੁੱਛ ਰਹੇ ਨੇ, ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈਏ, ਕਹਿੰਦੇ ਆਈ ਹੈਵ ਸਰਟੀਫਿਕੇਟ 3 ਇਨ ਆਟੋਮੋਟਿਵ, ਹਾਊ ਮੈਨੀ ਈਅਰ ਐਕਸਪੀਰੀਅੰਸ ਰਿਕੁਆਇਰਡ ਫਰੋਮ ਇੰਡੀਆ ਐਂਡ ਆਇਲਟਸ ਰਿਕੁਆਇਰਮੈਂਟ, ਪਲੀਜ਼ ਐਡਵਾਈਸ?
ਹੈਰੀ ਜੀ ਸਰਟੀਫਿਕੇਟ 3 ਦੇ ਨਾਲ ਜੇ ਇੰਡੀਆ ਤੋਂ ਗੱਲ ਕਰ ਰਹੇ ਹੋ ਤਾਂ ਘੱਟੋ ਘੱਟ 3 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਤੁਹਾਨੂੰ ਸਕਿੱਲ ਅਸੈਸਮੈਂਟ ਕਰਾਉਣ ਲਈ। ਠੀਕ ਹੈ ਜੀ, ਤੇ ਬਾਕੀ ਕਿੰਨੇ ਮਿੰਟ ਤੁਹਾਨੂੰ ਬੈਂਡ ਚਾਹੀਦੇ ਨੇ ਇਹ ਤਾਂ ਤੁਹਾਡੀ ਇੰਡੀਵਿਜੁਅਲ ਕੇਸ ਦੀ ਅਸੈਸਮੈਂਟ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਸਕਦੀ ਹਾਂ, ਪਰ ਜਿੰਨਾ ਕੁ ਮੈਂ ਅੰਦਾਜ਼ਾ ਲਾ ਰਹੀ ਹਾਂ 7 ਇੰਚ ਤੋਂ ਬਿਨਾਂ ਇੰਡੀਆ ਤੋਂ ਗੱਲ ਬਣਨੀ ਮੁਸ਼ਕਿਲ ਆ
ਜੀ।
ਪਰ ਆਪਣੇ 55 points ਜੇ 7 ਇੰਚ ਤੋਂ ਬਿਨਾਂ ਬਣ ਰਹੇ ਨੇ
ਤਾਂ ਫਿਰ ਗੱਲ ਬਣ ਸਕਦੀ,
ਗੱਲ ਬਣ ਸਕਦੀ
ਜੀ। ਇੱਧਰ ਸਾਡੇ ਨਾਲ ਕਾਲਰ ਬਣੇ ਹੋਏ ਨੇ ਜੀ, ਫੋਨ ਤੇ 041 ਨੰਬਰ ਹੈ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਜੀ ਹਰਜੀਤ ਜੀ ਕਿੱਥੋਂ ਬੋਲ ਰਹੇ ਹੋ?
ਬ੍ਰਿਸਬੇਨ ਤੋਂ ਜੀ।
ਬ੍ਰਿਸਬੇਨ ਤੋਂ ਜੀ, ਕੀ ਸਵਾਲ ਹੈ?
ਪੁੱਛਣਾ ਸੀ 489 ਦੇ ਵਿੱਚ ਜੇ ਕਿਸੇ ਨੇ ਪੰਜਾਬ ਜਾਣਾ ਹੋਵੇ ਛੁੱਟੀਆਂ ਕਰਕੇ ਕਿੰਨੇ ਚਿਰ ਲਈ ਜਾ ਸਕਦੇ ਆ ਪਹਿਲੇ 2 ਸਾਲ ਦੇ ਵਿੱਚ?
ਦੇਖੋ ਜਿਆਦਾ ਟਾਈਮ ਲਈ ਨਾ ਜਾਓ, ਸ਼ਾਰਟ ਹੋਲੀਡੇ ਪੀਰੀਅਡ ਜਿਵੇਂ 1 ਮਹੀਨੇ ਤੱਕ ਦਾ ਉਹਨੂੰ ਅਸੈਪਟ ਕਰ ਲੈਂਦੇ ਨੇ, ਪਰ ਇਸ ਤੋਂ ਵੱਧ ਜੇ ਜਾਓਗੇ ਤਾਂ ਮੁਸ਼ਕਿਲ ਹੋ ਜਾਂਦਾ, ਪਾਲਿਸੀ ਜਿਹੜੀ ਕਹਿੰਦੀ ਹੈ ਜਿਆਦਾ ਲੰਬਾ ਟਾਈਮ। ਹਾਂਜੀ 2 ਸਾਲਾਂ ਦੇ ਵਿੱਚ ਤੁਸੀਂ 1-1 ਮਹੀਨਾ ਕਰਕੇ ਜਾ ਸਕਦੇ ਹੋ, ਹਾਂਜੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ, ਐਸ ਲੌਂਗ ਐਸ ਬਾਕੀ ਸਾਰੇ ਡਾਕੂਮੈਂਟਸ ਨਾ ਰੈਜ਼ੀਡੈਂਸ ਤੁਸੀਂ ਮੇਨਟੇਨ ਕਰ ਰਹੇ ਹੋ ਆਪਣੇ ਰੀਜਨਲ ਏਰੀਆ ਦੇ ਵਿੱਚ। ਹਾਂਜੀ ਕਿਸ ਚੀਜ਼ ਦੀ ਐਪਲੀਕੇਸ਼ਨ ਜੀ? ENS ਦੀ?
ਹਾਂਜੀ ਹਾਂਜੀ ENS, ਮਤਲਬ ਉਹਨਾਂ ਨੇ ਜਿਹੜੀ 186 ਪਾਇਆ, 187 ਪਾਇਆ ਜਿਹੜਾ ਵੀਜ਼ਾ ਸੀ, ਰੀਜਨਲ ਏਰੀਆ ਦੇ ਵਿੱਚ ਪਾਇਆ ਸੀ ਉਹਨਾਂ ਨੇ 2 ਸਾਲ ਬਾਅਦ।
ਅੱਛਾ ਜੀ, ਏਜੰਟ ਦੀ ਲਾਇਸੈਂਸ ਕੈਂਸਲ ਹੋ ਗਿਆ ਤੇ ਤੁਹਾਡਾ ਫਰੈਂਡ ਹੁਣ ਵੇਟ ਕਰ ਰਿਹਾ ਵਾ ਡਿਸੀਜਨ ਦੀ?
ਹਾਂ, ਡਿਸੀਜਨ ਦੀ ਵੇਟ ਕਰ ਪਰ ਉਹਨੇ ਏਜੰਟ ਚੇਂਜ ਕਰ ਲਿਆ, ਪਰ ਉਹਦੀ ਫਾਈਲ ਤੇ ਇਫੈਕਟ ਪਏਗਾ ਉਹਦਾ?
ਦੇਖੋ ਹੁਣ ਮੈਨੂੰ ਨੀ ਨਾ ਪਤਾ ਵੀ ਉਹਨੇ ਕੰਸਲਟੈਂਟ ਨੇ ਕੀ ਕੁਛ ਕੀਤਾ ਵਾ, ਜੇ ਉਹਨੇ ਕੁਛ ਨੈਗੇਟਿਵ ਮਤਲਬ ਕਿ ਸਪੋਂਸਰਡ ਇੰਪਲੋਈ ਸਪੋਂਸਰਡ ਵੀਜ਼ਾ ਦੇ ਰਿਗਾਰਡਿੰਗ ਕੋਈ ਨੈਗੇਟਿਵ ਇਨਫੋਰਮੇਸ਼ਨ ਹੈ ਡਿਪਾਰਟਮੈਂਟ ਕੋਲ, ਹਾਂ ਡੈਫੀਨੇਟਲੀ ਇੰਪੈਕਟ ਪੈ ਸਕਦਾ ਵਾ। ਪਰ ਜੇ ਐਸ ਸੱਚ ਉਹ ਬਿਜ਼ਨਸ ਦੇ ਪ੍ਰਤੀ ਉਹਨਾਂ ਕੋਲ ਕੋਈ ਵੀ ਇਹੋ ਜਿਹੀ ਨੈਗੇਟਿਵ ਇਨਫੋਰਮੇਸ਼ਨ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਪੂਨਮ ਪਾਂਡੇ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ।
ਸਤਿ ਸ੍ਰੀ ਅਕਾਲ ਪੂਨਮ ਜੀ।
ਕਹਿੰਦੇ ਆਈ ਐਮ ਗੋਇੰਗ ਥਰੂ ਆਰ ਪੀ ਐਲ ਫੋਰ ਸਕਿੱਲ ਅਸੈਸਮੈਂਟ ਵਿਦ 5 ਈਅਰ ਫੁੱਲ ਟਾਈਮ ਐਕਸਪੀਰੀਅੰਸ, ਕੈਨ ਆਈ ਸਟਿਲ ਕਲੇਮ ਮਾਈ ਪੁਆਇੰਟਸ ਫੋਰ ਵਰਕ ਐਕਸਪੀਰੀਅੰਸ ਇਨ EOI?
ਮੈਂ ਨਹੀਂ ਕਮੈਂਟ ਕਰ ਸਕਦੀ ਪੂਨਮ ਜੀ, ਕਿਉਂਕਿ ਮੈਨੂੰ ਨਹੀਂ ਪਤਾ ਕਿਹੜੇ ਸਰਕਮਸਟਾਂਸਿਸ ਤੁਸੀਂ ਆਰਪੀਐਲ ਲੈ ਰਹੇ ਹੋ, ਕਿਹੜਾ ਆਰਪੀਐਲ ਲੈ ਰਹੇ ਹੋ, ਕਿਹੜੀ ਓਕੂਪੇਸ਼ਨ ਦੀ ਗੱਲ ਕਰ ਰਹੇ ਹੋ, ਕਿਹੜੇ ਪੁਆਇੰਟਸ ਦੀ ਗੱਲ ਕਰ ਰਹੇ ਹੋ। ਕੈਨੋਟ ਆਨਸਰ ਦੈਟ ਕੁਐਸਚਨ
ਜੀ। ਸੋ ਪੂਨਮ ਜੀ, ਡਿਟੇਲ ਦੇ ਵਿੱਚ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੇ ਕੰਸਲਟੇਸ਼ਨ ਪਲੀਜ਼ ਬੁੱਕ ਕਰਾਓ। ਔਰ ਮੈਂ ਨੰਬਰ ਸਾਰੇ ਸਰੋਤਿਆਂ ਨੂੰ ਦੱਸ ਦਿੰਦੀ ਹਾਂ ਇੱਕ ਵਾਰ, +61 3907 0+61 3907 0-3485। ਸੋ ਇਸ ਨੰਬਰ ਤੇ ਜਾ ਕੇ ਤੁਸੀਂ ਫਰਦਰ ਆਪਣਾ ਜਿਹੜਾ ਡਿਟੇਲ ਦੇ ਵਿੱਚ ਜਿਹੜਾ ਕੇਸ ਉਹ ਡਿਸਕਸ ਕਰ ਸਕਦੇ ਹੋ, ਕਿਉਂਕਿ ਥੋੜੇ ਸਮੇਂ ਦੇ ਵਿੱਚ, ਸੀਮਤ ਸਮੇਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਕਿਉਂਕਿ ਤੁਹਾਡੇ ਵੱਲੋਂ ਵੀ ਸਹੀ ਤਰ੍ਹਾਂ ਨਹੀਂ ਪਹੁੰਚਦੀਆਂ, ਔਰ ਇੱਥੇ ਜਵਾਬ ਦੇਣਾ ਮੁਸ਼ਕਲ ਹੁੰਦਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਲਈ। ਅੱਗੇ ਗਗਨ ਖੇੜਾ ਜੀ ਪੁੱਛ ਰਹੇ ਨੇ, ਕਹਿੰਦੇ ਜੀ ਗਗਨ ਖਹਿਰਾ ਜੀ ਸ਼ਾਇਦ, ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈਏ। ਕਹਿੰਦੇ ਪ੍ਰੋਸੈਸਿੰਗ ਟਾਈਮ ਦੱਸੋ ਜੀ 4-8-4-8-9 ਵੀਜ਼ਾ ਦਾ?
3-7 ਮਹੀਨੇ ਜੀ।
ਜੀ
ਥੋੜਾ ਜਿਹਾ 7-8 ਵੀ ਹੋ ਸਕਦਾ ਵਾ।
ਹਾਂਜੀ, ਪਰਮਿੰਦਰ ਗਰੇਵਾਲ ਅਗਲਾ ਸਵਾਲ ਕਰ ਰਹੇ ਨੇ, ਇੱਧਰ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਥੋੜੀ ਜਿਹੀ ਉਡੀਕ ਕਰੋ ਜੀ, ਇੱਕ ਸਵਾਲ ਤੋਂ ਬਾਅਦ ਤੁਹਾਨੂੰ ਅਸੀਂ ਔਨ ਏਅਰ ਕਰਦੇ ਹਾਂ। ਪਰਮਿੰਦਰ ਗਰੇਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ, ਤੇ ਕਹਿੰਦੇ ਮੇਰੀ ਸਕਿੱਲ ਅਸੈਸਮੈਂਟ।
ਪਰਮਿੰਦਰ ਜੀ ਮੈਂ ਇਹ ਪੀ ਆਰ ਵਾਲਿਆ ਜਵਾਬ ਨਹੀਂ ਦੇ ਸਕਦੀ। ਇਹ ਕਹਿ ਰਹੇ ਨੇ ਕਿ ਦੇਖੋ 65 ਪੁਆਇੰਟਸ ਓਨ ਨੇ ਇਸ ਟਾਈਮ ਤੇ, ਦੇਖੋ ਸਾਰੀਆਂ, ਕਿਉਂਕਿ ICT ਟ੍ਰੇਨਰ ਜਿਹੜਾ ਨਾ ਜੀ ਇਹ ਮੇਨ ਲਿਸਟ ਤੇ ਨਹੀਂ ਹੈਗਾ
ਜੀ,
ਮੇਨ ਕਹਿ ਲਓ ਕਿ MLTSS ਲਿਸਟ ਤੇ ਨਹੀਂ ਹੈਗਾ। ਸੋ ਇਟਸ ਵੈਰੀ ਹਾਰਡ ਟੂ ਟੈਲ ਕਿ ਇਸ ਟਾਈਮ ਤੇ, ਕਿਉਂਕਿ ਸਾਰੀਆਂ ਸਟੇਟਸ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਮੈਂ ਬਾਰ ਬਾਰ ਕਹਿੰਦੀ ਹਾਂ, ਤੇ ਮੇਰੇ ਖਿਆਲ ਤੁਹਾਨੂੰ ਜੁਲਾਈ ਤੱਕ ਵੇਟ ਕਰਨੀ ਪਊਗੀ
ਜੀ। ਸੋ ਬਿਲਕੁਲ ਜੀ, ਪੀ ਆਰ ਲਈ ਪੁੱਛ ਰਹੇ ਨੇ। ਸੋ ਪਰਮਿੰਦਰ ਜੀ ਥੋੜੀ ਜਿਹੀ ਉਡੀਕ ਕਰੋ ਹੁਣ ਜੁਲਾਈ ਤੱਕ ਤੁਸੀਂ, ਤੇ ਇੱਧਰ ਅਸੀਂ ਕਾਲਰ ਜਿਹੜੇ ਉਹਨਾਂ ਨੂੰ ਔਨ ਏਅਰ ਕਰਦੇ ਹਾਂ 950 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਮੈਮ, ਸਤਿ ਸ੍ਰੀ ਅਕਾਲ ਜੀ, ਜਗਜੀਤ ਬੋਲ ਰਹੇ ਸਿੰਧ ਤੋਂ।
ਹਾਂਜੀ ਜਗਜੀਤ ਜੀ।
ਹਾਂਜੀ ਮੈਮ, ਮੇਰਾ ਅੱਗੇ ਮੈਂ ਕੁਐਸਚਨ ਕੀਤਾ ਪਰ ਥੋੜਾ ਕਨਫਿਊਜ਼ ਸੀਗਾ ਕਿਉਂਕਿ ਦੋ ਤਿੰਨ ਕੁਐਸਚਨ ਕੱਟੇ ਰਾਈਜ਼ ਕੀਤੇ ਸੀਗੇ। ਮੇਰਾ ਜਿਵੇਂ ਕਜ਼ਨ ਸਿਸਟਰ ਨੇ BSC ਨਰਸਿੰਗ ਕੀਤੀ ਆ, 28 ਸਾਲ ਏਜ ਆ ਜੀ, ਤੇ ਨਰਸਿੰਗ ਤੋਂ ਬਾਅਦ 4 ਸਾਲ ਦਾ ਐਕਸਪੀਰੀਅੰਸ ਆ ਕੰਟੀਨਿਊਸਲੀ, 10 ਸਾਲ ਸਿਵਲ ਹਸਪਤਾਲ ਦਾ ਤੇ 1 ਸਾਲ ਹੀ ਗੁਰਗਾਓਂ ਹਸਪਤਾਲ ਦਾ ਜੀ। ਉਹਨਾਂ ਦੇ ਓਵਰਆਲ 6.5 ਪੈਂਡ ਆ ਜੀ, 6-8 ਆ ਮੈਮ। ਕੋਈ ਆਸਟ੍ਰੇਲੀਆ ਦਾ ਸਕੋਪ ਹੋ ਸਕਦਾ ਜੀ?
ਸਿੱਧੀ PR ਦਾ ਨਹੀਂ ਸਕੋਪ ਹੋ ਸਕਦਾ, ਪਰ ਮਾਸਟਰਸ ਕਰਨ ਆ ਸਕਦੇ ਨੇ ਸਟੂਡੈਂਟ ਵੀਜ਼ਾ। ਸਿੱਧੀ PR ਦੇ ਰਸਤਾ ਜਿਹੜਾ ਵਾ ਉਹ 7 ਇੰਚ ਤੇ ਖੁੱਲਦਾ ਵਾ ਨਰਸਾਂ ਲਈ।
ਨਹੀਂ ਜੇ ਉੱਥੇ ਰਹਿ ਕੇ ਹੀ, ਮਤਲਬ ਜੇ ਵੀ ਕੋਈ ਹੈ ਕੋਈ ਸਕੋਪ ਵੀ, ਜੇ 7 ਇੰਚ ਲਈ ਟਰਾਈ ਕਰਦੇ ਤੇ ਦੈਨ ਕੋਈ ਹੈ?
ਹਾਂਜੀ ਬਿਲਕੁਲ ਜੀ, ਆਫਸ਼ੋਰ ਨਰਸਿਸ ਲਈ ਆਪਸ਼ਨਸ ਹੈਗੀਆਂ ਨੇ, ਬਟ ਇਸ ਟਾਈਮ ਤੇ ਥੋੜੀਆਂ ਜਿਹੀਆਂ ਔਖੀਆਂ ਹੋਈਆਂ ਹੋਈਆਂ ਨੇ, ਬਟ ਸਟਿਲ ਆਪਸ਼ਨਸ ਹੈਗੀਆਂ ਨੇ। ਠੀਕ ਹੈ ਜੀ, 7 ਇੰਚ ਨਾਲ ਹੀ ਖੁੱਲਦੀਆਂ ਨੇ ਪਰ।
ਅੱਛਾ ਮੈਮ, ਤੇ ਦੂਸਰਾ ਪੁਆਇੰਟ, ਜੇ ਇੱਥੇ ਮਾਸਟਰ ਚਾਹੁੰਦੇ ਜੀ ਤੇ ਇੱਥੇ ਵੀ ਤੇ 7 ਇੰਚ ਲੈਣੇ ਪੈਣਗੇ RNA ਲਈ ਜਾਂ
PR? ਇਹ ਗੱਲ ਦਾ ਦਿਮਾਗ ਚ ਰੱਖਿਓ ਕਿ ਹਾਂਜੀ ਬਿਲਕੁਲ ਜੀ, 7 ਇੰਚ ਤੋਂ ਬਿਨਾਂ ਨਹੀਂ PR ਹੋਣੀ ਹੈਗੀ, ਔਖਾ ਵਾ। ਠੀਕ ਹੈ ਜੀ,
ਓਕੇ ਜੀ, ਓਕੇ।
ਤੇ ਮਾਸਟਰ ਜਿਹੜੀ ਕਰਨ ਵੀ ਆਉਣਗੇ ਕੋਈ, ਹੈ ਜਿਵੇਂ ਮਾਸਟਰ ਪਬਲਿਕ ਹੈਲਥ, ਉਹਨਾਂ ਦਾ ਡਾਇਰੈਕਟਲੀ ਕੋਈ PR ਦਾ ਆਊਟਕਮ ਨਹੀਂ ਨਿਕਲਦਾ ਵਿਦਆਊਟ ਵਰਕ ਐਕਸਪੀਰੀਅੰਸ, PR ਉਹਨਾਂ ਦੀ BSC ਦੇ ਸਿਰ ਤੇ ਹੀ ਹੋਣੀ ਆ ਫਿਰ ਵੀ।
ਅੱਛਾ ਅੱਛਾ ਜੀ,
ਇੱਥੇ ਆ ਕੇ ਬਸ ਇੱਕੋ ਹੀ ਬੈਨੀਫਿਟ ਮਿਲਦਾ ਵਾ, ਕਿਉਂਕਿ ਇਸ ਟਾਈਮ ਤੇ ਆਫਸ਼ੋਰ ਨਰਸਿਸ ਨੂੰ ਜਿਹੜੇ ਇਨਵੀਟੇਸ਼ਨ ਨੇ ਬਹੁਤ ਮੁਸ਼ਕਿਲ ਆ ਰਹੇ ਨੇ, ਇੱਥੇ ਆ ਕੇ ਸਿਰਫ ਇੱਕੋ ਹੀ ਬੈਨੀਫਿਟ ਮਿਲ ਸਕਦਾ ਜੇ ਮਾਸਟਰ ਆ ਕੇ ਕਰਦੇ ਹੋ ਕਿਹੜੀ ਸਟੇਟ ਚ ਕਰਦੇ ਹੋ। ਠੀਕ ਹੈ ਜੀ, ਤੇ ਉਹ ਸਟੇਟ ਦਾ ਬੈਨੀਫਿਟ ਮਿਲ ਸਕਦਾ ਉਹਨਾਂ ਨੂੰ। ਠੀਕ ਹੈ ਜੀ, ਬਾਕੀ ਐਕਸਟਰਾ ਪੁਆਇੰਟਸ ਦਾ ਬੈਨੀਫਿਟ ਜੇ ਇੱਥੇ ਆ ਕੇ ਸਟੱਡੀ ਫਿਨਿਸ਼ ਕਰਦੇ ਨੇ। ਠੀਕ ਹੈ ਜੀ,
ਧੰਨਵਾਦ ਜੀ। ਇੱਧਰ ਸਾਡੇ ਨਾਲ ਫੇਸਬੁੱਕ ਤੇ ਬਣੇ ਹੋਏ ਨੇ ਜੀ ਕਮਲਜੀਤ ਸਿੰਘ ਧੋਨਾ,
ਇਹ ਪੁੱਛ ਰਹੇ ਨੇ ਸੈਕੰਡਰੀ ਸਕੂਲ ਟੀਚਰ 189 ਵਿਦ 70 ਪੁਆਇੰਟਸ ਹਾਊ ਲੌਂਗ ਇਟਸ ਟੇਕ ਫਾਰ ਈਓਆਈ।
ਦੇਖੋ ਜੀ ਜਿਹੜੇ ਕਰੰਟ ਇਨਵੀਟੇਸ਼ਨ ਰਾਊਂਡਸ ਨੇ ਨਾ ਉਹਨਾਂ ਨੂੰ ਦੇਖਿਆ ਕਰੋ। ਇਨਵੀਟੇਸ਼ਨ ਰਾਊਂਡਸ ਜਿਵੇਂ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਪੋਸਟ ਪਾਈ ਹੈ, ਜਿਹੜੇ ਫਰਵਰੀ ਦੇ ਵਿੱਚ ਹੋਏ ਨੇ ਉਹ ਨੌਨ ਪ੍ਰੋਰਾਟਾ ਆਕੂਪੇਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ ਸੈਕੰਡਰੀ ਸਕੂਲ ਟੀਚਰ, ਠੀਕ ਹੈ ਜੀ। 70 ਪੁਆਇੰਟਸ ਇਨਵੀਟੇਸ਼ਨ ਗਏ ਨੇ। ਜੇ ਕਿਸੇ ਨੇ ਨੌਨ ਪ੍ਰੋਰਾਟਾ ਵਾਲੇ ਨੇ ਐਪਲੀਕੇਸ਼ਨ ਨਵੰਬਰ ਵਿੱਚ ਲੌਂਚ ਕੀਤੀ ਸੀ, ਉਹਨਾਂ ਨੂੰ ਫਰਵਰੀ ਵਿੱਚ ਇਨਵੀਟੇਸ਼ਨ ਆਇਆ ਵਾ, ਠੀਕ ਹੈ ਜੀ। ਤੁਸੀਂ ਅੰਦਾਜ਼ਾ ਲਾ ਲਿਓ ਕਿ ਤੁਹਾਨੂੰ ਕਿੰਨਾ ਟਾਈਮ ਹੋਰ ਲੱਗ ਸਕਦਾ ਵਾ
ਜੀ। ਅੱਗੇ ਮਨੀਸ਼ ਸਰੋਆ ਜੀ ਸਾਡੇ ਨਾਲ ਬਣੇ ਹੋਏ ਨੇ, ਪੁੱਛ ਰਹੇ ਨੇ ਕਹਿੰਦੇ ਵਟ ਇਜ਼ ਦਾ ਪ੍ਰੋਸੈਸ ਆਫ ਸਪੋਂਸਰਸ਼ਿਪ ਐਂਡ ਨੋਮੀਨੇਸ਼ਨ ਫਾਰ 482 ਵੀਜ਼ਾ ਬਿਕੋਜ਼ ਸਮਵਨ ਸਪੋਂਸਰਿੰਗ ਮੀ, ਆਈ ਜਸਟ ਵਾਂਟ ਟੂ ਨੋ।
ਮਨੀਸ਼ ਸਰੋਆ ਜੀ, ਸਬ ਕਲਾਸ 482 ਵੀਜ਼ਾ ਸਰਚ ਕਰੋ, ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਤੇ ਜਾਓ, ਠੀਕ ਹੈ ਜੀ। ਉਹਦੇ ਵਿੱਚ ਉਹਨਾਂ ਨੇ ਪੂਰਾ ਸਟੈਪ ਬਾਏ ਸਟੈਪ ਦੱਸਿਆ ਹੋਇਆ ਕਿ ਸਪੋਂਸਰਸ਼ਿਪ ਕੀ ਹੁੰਦੀ ਆ, ਨੋਮੀਨੇਸ਼ਨ ਕੀ ਹੁੰਦੀ ਆ, ਤੇ ਵੀਜ਼ਾ ਐਪਲੀਕੇਸ਼ਨ। ਇਹ ਚ ਤਿੰਨ ਚੀਜ਼ਾਂ ਹੁੰਦੀਆਂ, ਸਪੋਂਸਰਸ਼ਿਪ, ਨੋਮੀਨੇਸ਼ਨ ਤੇ ਵੀਜ਼ਾ ਐਪਲੀਕੇਸ਼ਨ। ਸਪੋਂਸਰਸ਼ਿਪ ਤੇ ਨੋਮੀਨੇਸ਼ਨ ਦੇ ਵਿੱਚ ਤੁਹਾਡੇ ਬਿਜ਼ਨਸ ਦੇ ਡਾਕੂਮੈਂਟਸ ਲੱਗਦੇ, ਉਹਦੇ ਵਿੱਚ ਇਹ ਵੀ ਦੱਸਿਆ ਹੁੰਦਾ ਵੀ ਕੀ ਡਾਕੂਮੈਂਟਸ ਚਾਹੀਦੇ ਹੁੰਦੇ ਨੇ
ਜੀ,
ਠੀਕ ਹੈ ਜੀ। ਜੇ ਬਿਜ਼ਨਸ ਵਧੀਆ ਵਾ, ਗੁੱਡ ਟਰਨ ਓਵਰ ਆ, ਜੈਨੂਅਨ ਬਿਜ਼ਨਸ ਆ, ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੁਹਾਨੂੰ ਕੇਸ ਦੇ ਵਿੱਚ, ਠੀਕ ਹੈ ਜੀ। ਕਿਉਂਕਿ ਉਹਨਾਂ ਦੇ ਸਾਰੇ ਫਾਈਨੈਂਸ਼ੀਅਲ ਡਾਕੂਮੈਂਟਸ, ਬਿਜ਼ਨਸ ਦੇ ਬਹੁਤ ਕੁਝ ਲੱਗਦਾ ਵਾ, ਠੀਕ ਹੈ ਜੀ। ਬਾਕੀ ਮੈਂ ਇਹੀ ਕਹੂੰਗੀ ਇੱਕ ਵਾਰ ਜਾ ਕੇ ਸਬ ਕਲਾਸ 482 ਸਰਚ ਕਰੋ ਗੂਗਲ ਤੇ, ਸਾਰੀ ਇਨਫੋਰਮੇਸ਼ਨ ਪਈ ਹੈ
ਜੀ।
ਮੈਨੂੰ ਸਾਰਾ ਪ੍ਰੋਗਰਾਮ ਹੀ ਆਪਾਂ ਨੂੰ ਸੁਨੀਤ 482 ਤੇ ਪਹਿਲਾਂ ਕਰਨਾ ਪਏਗਾ
ਜੀ ਜੀ। ਕਾਫੀ
ਸਵਾਲ ਦਾ ਜਵਾਬ ਦੇਣ ਲਈ
ਬਿਲਕੁਲ। ਅੱਛਾ ਰਾਜ ਖੇੜਾ ਕੇ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਆ, ਫੇਰ ਪੁੱਛ ਰਹੇ ਜੀ ਮਾਈ ਸਿਸਟਰ ਇਨ ਲਾ ਜਸਟ ਕੰਪਲੀਟਿਡ GNM, ਵਟ ਕੁਡ ਬੀ ਦਾ ਬੈਸਟ ਵੀਜ਼ਾ ਆਪਸ਼ਨ ਫਾਰ ਹਰ ਫਾਰ ਆਸਟ੍ਰੇਲੀਅਨ ਵੀਜ਼ਾ। ਆਪਾਂ ਪਿੱਛੇ ਵੀ ਇੱਕ ਇਹੋ ਜਿਹਾ ਸਵਾਲ ਜਿਹੜਾ ਸੀ
GNM ਲਈ, ਦੇਖੋ ਜੀ GNM ਲਈ ਆਸਟ੍ਰੇਲੀਆ ਬੈਚਲਰ ਆਫ ਨਰਸਿੰਗ ਸਟੂਡੈਂਟ ਵੀਜ਼ਾ ਇੱਕ ਆਪਸ਼ਨ ਆ, ਪਰ ਜੇ ਉਹ ਨਹੀਂ ਇੱਥੇ ਆਉਣਾ ਚਾਹੁੰਦੇ ਤਾਂ ਫਿਰ ਉੱਥੇ ਹੀ ਆਪਣੀ BSc ਫਿਨਿਸ਼ ਕਰ ਲੈਣ ਇੰਡੀਆ ਚ, ਤੇ ਉਸ ਤੋਂ ਬਾਅਦ ਫਿਰ PR ਦੀ ਆਪਸ਼ਨ ਖੁੱਲਦੀ ਆ
ਜੀ।
GNM ਦੇ ਸਿਰ ਤੇ ਵੈਸੇ ਆਸਟ੍ਰੇਲੀਆ ਦੇ ਵਿੱਚ ਸਿੱਧੀ PR ਦੀ ਕੋਈ ਆਪਸ਼ਨ ਨਹੀਂ ਬਣਦੀ ਹੈਗੀ
ਜੀ ਜੀ ਬਿਲਕੁਲ,
ਸਟੱਡੀ ਕਰਕੇ ਫਰਦਰ ਬਣਦੀ ਆ
ਜੀ। ਪ੍ਰਭਜੀਤ ਜੀ ਇੱਧਰ ਸਾਡੇ ਨਾਲ ਇੱਕ ਕਾਲਰ ਵੀ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਆਨ ਏਅਰ ਕਰਦੇ ਹਾਂ। 869 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਮੈਂ ਗੱਲ ਕਰ ਰਿਹਾ ਸਿਡਨੀ ਤੋਂ, ਮੈਂ ਪੁੱਛਣਾ ਸੀ ਮੈਡਮ ਤੋਂ, ਮੈਂ ਫਾਈਲ ਲਾਈ ਸੀ।
ਨਾਮ ਦੱਸ ਜੀ ਤੁਹਾਡਾ।
15 ਸ਼ਾਹ।
ਸ਼ਾਹ
ਜੀ,
ਸ਼ਾਹ ਸ਼ਾਹ ਨਾਮ ਹੈ ਤੁਹਾਡਾ, ਠੀਕ ਹੈ।
ਮੈਂ 15 ਨਵੰਬਰ ਨੂੰ ਫਾਈਲ ਲਾਈ ਸੀ 489 ਦੀ, ਤੇ ਹਲੇ ਤੱਕ ਕੋਈ ਡਿਸੀਜਨ ਨਹੀਂ ਆਇਆ।
ਨਹੀਂ ਜੀ, ਫਿਰ ਤਾਂ ਇੱਥੋਂ ਕੁਝ ਵੀ ਟਾਈਮ ਨਹੀਂ ਹੋਇਆ ਹੈਗਾ, ਅਜੇ ਬੈਠੇ ਰਹੋ, ਕਿਉਂਕਿ ਬਹੁਤ ਡਿਪਾਰਟਮੈਂਟ ਕੋਲ ਬਹੁਤ ਲੋਡ ਪਿਆ ਵਾ 489 ਐਪਲੀਕੇਸ਼ਨ ਦਾ, 6-7 ਮਹੀਨੇ ਲੱਗ ਸਕਦੇ ਨੇ
ਨੋਰਮਲੀ ਅੱਜ ਕੱਲ ਕੀ 6-7 ਮਹੀਨੇ।
ਠੀਕ ਹੈ ਜੀ,
ਧੰਨਵਾਦ ਸ਼ਾਹ ਜੀ।
ਬਟ ਉਹਨਾਂ ਨੇ ਕੋਈ ਰਿਕੁਆਇਰਮੈਂਟ ਨਹੀਂ ਮੰਗੀ,
ਕੋਈ ਪ੍ਰੋਬਲਮ ਨਹੀਂ, ਮੰਗ ਲੈਣਗੇ ਫਿਰ ਥੋੜੀ ਦੇਰ ਨੂੰ ਮੰਗ ਲੈਣਗੇ ਜੇ ਉਹਨਾਂ ਨੂੰ ਕੁਝ ਚਾਹੀਦਾ ਹੋਇਆ। ਠੀਕ ਹੈ ਜੀ,
ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ। ਹਾਂਜੀ ਇੱਧਰ ਅੱਗੇ ਸਾਡੇ ਨਾਲ ਜੀ ਸਿੱਧੂ ਮਨੀ ਜੀ, ਕਹਿੰਦੇ ਜੀ ਇਜ਼ ਦੇਰ ਐਨੀ ਸਕੋਪ ਮਾਸਟਰ ਆਫ ਟੈਕਨੋਲੋਜੀ ਐਂਟਰਪ੍ਰਾਈਜ਼ ਸਿਸਟਮ ਐਂਡ ਬਿਜ਼ਨਸ ਐਨਾਲਿਸਟ ਸਟੱਡੀ।
ਹਾਂਜੀ ਕੋਈ ਪ੍ਰੋਬਲਮ ਨਹੀਂ ਹੈਗੀ, IT ਆਕੂਪੇਸ਼ਨ ਦੇ ਆਊਟਕਮ ਨਿਕਲਦੇ ਨੇ, ਬਾਕੀ ਤੁਹਾਡੇ ਬੈਕਗ੍ਰਾਉਂਡ ਤੇ ਵੀ ਡਿਪੈਂਡ ਕਰਦਾ ਵਾ, ਇਟਸ ਨਾਟ ਹਾਂਜੀ ਬਟ ਹਾਂਜੀ IT ਵਾਲਾ ਤੁਹਾਨੂੰ ਪਤਾ ਹੀ ਹੈ ਕਿ 75 ਕਟ ਆਫ, 80 ਚ ਪ੍ਰੋਫੈਸ਼ਨਲ ਈਅਰ, ਨਾਟੀ, ਇਸ ਚੀਜ਼ ਵੱਲ ਹੁਣ ਥੋੜਾ ਧਿਆਨ ਰੱਖਿਓ ਫਿਰ ਜੇ ਇਹ ਕੋਰਸ ਲਈ ਜਾ ਰਹੇ
ਜੀ। ਔਰ ਸਾਡੇ ਜਿਹੜੇ ਪਿਛਲੇ ਪ੍ਰੋਗਰਾਮਸ ਆ ਉਹ ਵੀ ਜ਼ਰੂਰ ਸੁਣਿਆ ਕਰੋ, ਜਿਹੜੀਆਂ ਵੀਡੀਓਜ਼ ਨੇ ਜੀ ਉਹ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਤੁਹਾਨੂੰ ਮਿਲਣਗੀਆਂ, ਔਰ ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਤੁਹਾਨੂੰ ਉਹਦੇ ਵਿੱਚੋਂ ਮਿਲ ਸਕਦੇ ਆ। ਰਾਧਿਕਾ ਹਨੀ ਪੁੱਛ ਰਹੇ ਨੇ, ਕਹਿੰਦੇ ਇਜ਼ ਦੇਰ ਐਨੀ ਸਕੋਪ ਫਾਰ MBA ਸਟੂਡੈਂਟਸ।
ਰਾਧਿਕਾ ਜੀ ਅਸੀਂ ਬਹੁਤ ਗੱਲ ਕਰਦੇ ਹਾਂ MBA ਵਾਲਿਆਂ ਲਈ ਸਿੱਧੀ ਸਿੱਧੀ PR ਦੀ ਆਪਸ਼ਨ ਨਹੀਂ ਨਿਕਲਦੀ ਵਿਦਆਊਟ ਵਰਕ ਐਕਸਪੀਰੀਅੰਸ, ਠੀਕ ਹੈ ਜੀ। ਤੇ ਦੇਰ ਆਰ ਫਿਊ ਆਕੂਪੇਸ਼ਨ ਲਾਈਕ ਮੈਨੇਜਮੈਂਟ ਕੰਸਲਟੈਂਟ, ਮਾਰਕੀਟਿੰਗ ਮੈਨੇਜਰ, ਰਿਕਰੂਟਮੈਂਟ ਮੈਨੇਜਰ, ਹੈ ਨਾ, ਇਹ ਸਾਰੀਆਂ ਆਕੂਪੇਸ਼ਨ ਹੈਗੀਆਂ ਨੇ ਜਿਹੜੀਆਂ MBA ਦੇ ਵਿੱਚੋਂ ਹੀ ਨਿਕਲਦੀਆਂ ਨੇ, ਬਟ ਨਾਟ ਵਿਦਆਊਟ ਵਰਕ ਐਕਸਪੀਰੀਅੰਸ, ਕੋਈ PR ਦਾ ਸਕੋਪ ਨਹੀਂ ਹੈਗਾ
ਜੀ। ਇੱਧਰ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਪ੍ਰਭਜੀਤ ਜੀ 995 ਤੋਂ, ਉਹਨਾਂ ਨੂੰ ਵੀ ਆਨ ਏਅਰ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਨਾਮ ਦੱਸੋ, ਕਿੱਥੋਂ ਬੋਲ ਰਹੇ ਹੋ?
ਮੇਰਾ ਨਾਮ ਸੰਜੀਵ ਹੈ ਜੀ, ਮੈਂ ਪਰਸ ਤੋਂ ਬੋਲਦੇ ਆ।
ਹਾਂਜੀ ਸੰਜੀਵ ਜੀ, ਰੱਖੋ ਸਵਾਲ।
ਹਾਂਜੀ ਮੈਂ ਨਾ ਜੀ 3.5 ਸਾਲ ਸਿੱਖਿਆ ਸਮੇਂ ਤੋਂ ਐਜ਼ ਅ ਕੁੱਕ, ਤੇ ਮੇਰੀ ਸਕਿੱਲ ਅਸੈਸਮੈਂਟ ਵੀ ਹੋਈ ਆ 6th ਦੇ ਨੀਚ ਬੈਂਡ ਵੀ ਹੈਗਾ ਤੇ 489 ਦਾ ਕੋਈ ਹੈ ਮੇਰੇ ਲਈ ਆਪਸ਼ਨ ਵੀ ਕਿਸੇ
ਕਿਹੜਾ ਕੁਜ਼ੀਨ ਹੈ ਜੀ ਇੰਡੀਅਨ ਕੁਜ਼ੀਨ ਤਾਂ ਨਹੀਂਗਾ
ਹਾਂਜੀ ਇੰਡੀਅਨ ਕੁਜ਼ੀਨ
ਇੰਡੀਅਨ ਵਾਲਿਆਂ ਦਾ ਇਸ ਟਾਈਮ ਤੇ ਕਾਫੀ ਔਖਾ ਸਮਾਂ ਚੱਲ ਰਿਹਾ ਵਾ ਹਜੇ ਥੋੜਾ ਜਿਹਾ ਦੇਖੋ ਜੀ ਵੇਟ ਕਰੋ ਪਰ ਵੇਟ ਕਰਨ ਦਾ ਮਤਲਬ ਇਹ ਨਹੀਂ ਹੈਗਾ ਚੌਕਸ ਰਹੋ ਜਿਵੇਂ ਕੋਈ ਰੀਜਨ ਖੁੱਲਦਾ ਵਾ ਜੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰਦੇ ਹੋ ਅਸੀਂ ਉਹਦੇ ਤੇ ਰੈਗੂਲਰ ਅਪਡੇਟ ਪਾਉਂਦੇ ਰਹਿੰਦੇ ਹਾਂ ਜਿਵੇਂ ਹੀ ਕੋਈ ਰੀਜਨ ਖੁੱਲਦਾ ਵਾ ਹਨਾ ਤੇ ਟਾਈਮ ਨਾ ਵੇਸਟ ਕਰਿਓ ਜਲਦੀ ਤੋਂ ਜਲਦੀ ਅਪਲਾਈ ਕਰਨ ਦੀ ਕੋਸ਼ਿਸ਼ ਕਰਿਓ ਠੀਕ ਹੈ ਜੀ
ਜੀ ਬਿਲਕੁਲ ਇੱਕ ਮੈਮ ਹੋਰ ਛੋਟਾ ਜਿਹਾ ਕੁਐਸਚਨ ਜਿੱਦਾਂ ਮੈਂ 482 ਤੇ ਮੇਰਾ 2 ਸਾਲ ਦਾ ਐਕਸਪੀਰੀਅੰਸ ਜਿੱਦਾਂ ਉਹਨਾਂ ਨਾਲ ਕੰਪਲੀਟ ਹੋ ਗਿਆ ਮੈਂ ਪਹਿਲਾਂ 457 ਵੀਜ਼ਾ ਲਿਆ ਸੀਗਾ ਤੇ ਉਹ ਐਕਸਪਾਇਰ ਹੋ ਗਿਆ ਜਿੱਦਾਂ 1.5 ਸਾਲ ਦਾ ਦਿੱਤਾ ਸੀ ਉਹਨਾਂ ਨੇ ਤੇ ਹੁਣ ਮੈਂ ਉਹਦੇ ਤੇ ENS-186 ਪਾ ਸਕਦਾ ਜਾਂ ਨਹੀਂ ਪਾ ਸਕਦਾ ਜੀ
ਦੇਖੋ ਤੁਹਾਨੂੰ ਚੈੱਕ ਕਰਨਾ ਪਏਗਾ ਕਿ ਤੁਸੀਂ ਗ੍ਰੈਂਡਫਾਦਰਿੰਗ ਪ੍ਰੋਵੀਜ਼ਨ ਦੇ ਅੰਡਰ ਆਉਂਦੇ ਹੋ ਕਦੋਂ ਤੁਹਾਡੀ ਲੌਜ ਹੋਈ ਸੀ 457 ਕਦੋਂ ਗ੍ਰਾਂਟ ਹੋਈ ਆ ਉਸ ਚੀਜ਼ ਤੇ ਡਿਪੈਂਡ ਕਰਦਾ ਮਈ ਵਿੱਚ
ਹੋਈ ਸੀ ਜੀ ਤੇ ਦਸੰਬਰ ਚ ਮੇਰੀ ਗ੍ਰਾਂਟ ਹੋਈ ਸੀ
ਕਿਹੜੇ ਈਅਰ
2017
2017 ਮਈ ਚ
ਦਸੰਬਰ ਚ ਗ੍ਰਾਂਟ
16 ਚ ਗ੍ਰਾਂਟ ਹੋਈ ਆ
ਹਾਂਜੀ 16 ਚ
ਸੇਮ ਇੰਪਲੋਇਰ ਕੋਲ ਕੰਮ ਕਰ ਰਹੇ ਹੋ
ਪਿੰਦਰ ਗੋਤਰਾ ਜੀ ਯੋ ਯੋ ਪਿੰਦਰ ਗੋਤਰਾ ਜੀ ਕਿਆ ਬਾਤ ਹੈ ਬੜੇ ਹੋਏ ਨੇ ਪਹਿਲਾਂ ਤਾਂ ਫਤਿਹ ਦੀ ਸਾਂਝ ਹੀ ਪਾਈ ਹੈ ਇਹਨਾਂ ਨੇ ਸੋ ਇਹਨਾਂ ਦਾ ਸਵਾਲ ਅੱਗੇ ਹੋਏਗਾ ਸ਼ਾਇਦ ਪਰ ਗਗਨਦੀਪ ਕੌਰ ਭੁੱਲਰ ਉਹਨਾਂ ਦਾ ਸਵਾਲ ਅਸੀਂ ਸ਼ਾਮਿਲ ਕਰਾਂਗੇ ਜੀ ਪੁੱਛ ਰਹੇ ਨੇ ਕਹਿੰਦੇ ਮੈਂ ਕੁੱਕਰੀ ਕੰਪਲੀਟ ਕੀਤੀ ਆ ਐਂਡ ਜਸਟ ਨਾਓ ਆਈ ਗੋਟ ਮਾਈ TR ਕੈਨ ਯੂ ਪਲੀਜ਼ ਟੈਲ ਮੀ ਸਮਥਿੰਗ ਅਬਾਊਟ ਫਰਦਰ ਪ੍ਰੋਸੀਜਰ ਐਂਡ ਆਈ ਐਮ ਆਲਸੋ ਵਰਕਿੰਗ ਐਜ਼ ਅ ਸ਼ੈਫ ਐਟ ਇੰਡੀਅਨ ਰੈਸਟੋਰੈਂਟ
ਗਗਨਦੀਪ ਕੌਰ ਜੀ ਮੈਂ ਕਹੂੰਗੀ ਕਿ ਇੰਡੀਅਨ ਰੈਸਟੋਰੈਂਟ ਨੂੰ ਜੇ ਚੇਂਜ ਕਰਕੇ ਕਿਸੇ ਹੋਰ ਕੁਜ਼ੀਨ ਵੱਲ ਜਾ ਸਕਦੇ ਹੋ ਤਾਂ ਪਲੀਜ਼ ਸੋਚੋ ਇਸ ਬਾਰੇ ਕਿਉਂਕਿ ਇਸ ਟਾਈਮ ਤੇ ਜਿੰਨੇ ਵੀ ਕੁੱਕ ਸ਼ੈਫ ਦੀਆਂ ਜੇ ਕੋਈ ਆਪਸ਼ਨਸ ਆਉਂਦੀਆਂ ਵੀ ਨੇ ਤੇ ਉਹ ਇਹ ਕੰਡੀਸ਼ਨ ਰੱਖ ਦਿੰਦੇ ਨੇ ਕਿ ਅਸੀਂ ਵੈਸਟਰਨ ਕੁਜ਼ੀਨ ਵਾਲੀਆਂ ਐਪਲੀਕੇਸ਼ਨਸ ਲੈਣੀਆਂ ਨੇ ਬਾਕੀ PR ਦਾ ਪ੍ਰੋਸੈਸ ਤੁਹਾਨੂੰ ਪਤਾ ਹੀ ਹੈ ਕਿ ਜੇ ਤੁਸੀਂ 485 ਤੇ ਹੋ ਜੋਬ ਰੈਡੀ ਪ੍ਰੋਗਰਾਮ ਕਰੋਗੇ ਉਸ ਤੋਂ ਬਾਅਦ ਹੀ ਤੁਹਾਡਾ ਕੋਈ ਹੱਲ ਨਿਕਲੇਗਾ ਜੋਬ ਰੈਡੀ ਪ੍ਰੋਗਰਾਮ ਮੈਂ ਇਹੀ ਸੁਜੈਸਟ ਕਰੂੰਗੀ ਕਿ ਵੈਸਟਰਨ ਕੁਜ਼ੀਨ ਥੋੜਾ ਜਿਹਾ ਕੰਸੀਡਰ ਕਰੋ
ਜੀ ਇੱਕ ਸਵਾਲ ਅਸੀਂ ਹੋਰ ਸ਼ਾਮਿਲ ਕਰ ਲਈਏ ਉਸ ਤੋਂ ਬਾਅਦ ਅੱਗੇ ਕਾਲਰ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਲਵਾਂਗੇ ਗੁਰਵਿੰਦਰ ਮਾਨ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ ਕਹਿੰਦੇ ਹਾਊ ਮਚ ਟਾਈਮ 143 CPV ਟੇਕਿੰਗ ਮਾਈ ਲੌਜਮੈਂਟ ਡੇਟ ਇਜ਼ 29th February 2016 ਨਥਿੰਗ ਹਰਡ ਯੈਟ
5 to 6 ਸਾਲ ਜੀ CPV ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਮਤਲਬ ਆ ਜੇ ਤੁਸੀਂ 143 ਹਾਂਜੀ 16 ਚ ਲੌਂਚ ਕੀਤੀ ਹਾਂਜੀ 5 ਸਾਲ ਦਾ ਘੱਟੋ ਘੱਟ ਲਾ ਕੇ ਚੱਲੋ
ਜੀ
5 ਸਾਲ ਦੇ ਗੇੜ ਲੱਗੀ ਵਿੱਚ ਜੇ ਥੋੜਾ ਬਹੁਤ ਉਹਨਾਂ ਦੀਆਂ ਫਿਗਰਸ ਚੇਂਜ ਹੋ ਜਾਣ ਡਿਪਾਰਟਮੈਂਟ ਦੀ ਜਿਹੜੀਆਂ ਕੀ ਹੋਈਆਂ ਨੀ ਇਸ ਸਾਲ ਤਾਂ ਨੈਕਸਟ ਈਅਰ ਜੇ ਚੇਂਜ ਹੁੰਦੀਆਂ ਨੇ ਵੱਧਦੀਆਂ ਨੇ ਤਾਂ ਕੁਛ ਵੈਸੇ ਜਿਹੜੀਆਂ ਕੀ ਹਾਈਲੀ ਅਨਲਾਈਕਲੀ ਆ ਕਿ ਵਧਣਗੀਆਂ
ਜੀ ਜੀ
5 ਸਾਲ ਅਪਰੋਕਸੀਮੇਟਲੀ 5 ਸਾਲ ਦਾ
ਸਮਾਂ ਸਾਡੇ ਕੋਲ ਬਹੁਤ ਥੋੜਾ ਜਿਹਾ ਰਹਿ ਗਿਆ ਤੇ ਸਵਾਲ ਬਹੁਤ ਜ਼ਿਆਦਾ ਨੇ ਅਸੀਂ ਕਾਲਰ ਔਨ ਏਅਰ ਕਰਦੇ ਹਾਂ ਇਸ ਵੇਲੇ ਤਾਂ 505 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮੈਡਮ
ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਮ ਹੈ ਜੀ
ਮੇਰਾ ਨਾਮ ਰਾਜਵੀਰ ਆ ਤੇ ਮੈਂ ਬ੍ਰਿਸਬੇਨ ਤੋਂ ਬੋਲ ਰਿਹਾ ਵੈਸੇ ਤੁਸੀਂ ਨਾ ਮੇਰੇ ਸਵਾਲ ਦਾ ਆਂਸਰ ਕਰਤਾ ਸੀ ਪ੍ਰਭਜੀਤ ਮੈਡਮ ਨੇ ਤੇ ਪ੍ਰਭਜੀਤ ਮੈਡਮ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਰਾਜਵੀਰ ਜੀ
ਤੇ ਮੈਂ ਮੇਰਾ ਸਵਾਲ ਸੀਗਾ ਤੁਸੀਂ ਵੈਸੇ ਆਂਸਰ ਕਰਤਾ ਸੀ ਬਸ ਇੱਕ ਕਨਫਰਮੇਸ਼ਨ ਲਈ ਮੈਂ ਕਾਲ ਕੀਤੀ ਸੀ ਵੀ ਮੈਂ ਇੱਥੇ PR ਆ ਤੇ ਨਾ ਮੇਰਾ ਤੇ ਜਵਾਕ ਹੋਣ ਵਾਲਾ ਵਾ ਤੇ ਮਈ ਦੇ ਵਿੱਚ
ਬੱਚਾ ਇੱਥੇ ਬੋਰਨ ਹੋਇਆ ਜੀ ਬੱਚਾ ਇੱਥੇ ਬੋਰਨ ਹੋਇਆ ਜੀ
ਹਾਂਜੀ
ਬੱਚਾ ਇੱਥੇ ਬੋਰਨ ਹੋਇਆ ਵਾ ਆਸਟ੍ਰੇਲੀਆ ਦੇ ਵਿੱਚ
ਨਹੀਂ ਜੀ ਹੋਣਾ ਹਲੇ ਤਾਂ ਮਈ ਚ ਹੋਣਾ
ਅੱਛਾ ਬੱਚਾ ਹੋਣਾ ਠੀਕ ਹੈ ਜੀ ਜੇ ਬੱਚਾ ਆਸਟ੍ਰੇਲੀਆ ਦੇ ਵਿੱਚ ਬੋਰਨ ਹੋ ਰਿਹਾ ਵਾ ਤੁਸੀਂ PR ਹੋ ਜਾਂ ਸਿਟੀਜ਼ਨ ਹੋ ਇੱਕ ਵੀ ਪੇਰੈਂਟ PR ਜਾਂ ਸਿਟੀਜ਼ਨ ਹੋਵੇ ਤਾਂ ਬੱਚਾ ਆਟੋਮੈਟਿਕਲੀ ਸਿਟੀਜ਼ਨ ਹੁੰਦਾ ਵਾ
ਠੀਕ ਹੈ ਜੀ ਮੇਰਾ ਮੈਂ ਤਾਂ ਵੀ ਪ੍ਰੋਬਲਮ ਸੀਗੀ ਮੈਂ ਨਾ ਇਹਨਾਂ ਦੀ ਪਾਸਪੋਰਟ ਸਾਈਟ ਤੇ ਗਿਆ ਸੀਗਾ ਉੱਥੇ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਇੱਕ ਪੇਰੈਂਟ ਸਿਟੀਜ਼ਨ ਹੋਣਾ ਜ਼ਰੂਰੀ ਆ ਅਦਰਵਾਈਜ਼ ਪਾਸਪੋਰਟ ਜਿਵੇਂ ਵੀ ਹੈ ਨਾ ਰਿਕੁਆਇਰਮੈਂਟ ਸੀ
PR ਜਾਂ ਸਿਟੀਜ਼ਨ ਹੋਵੇ ਇੱਕ ਵੀ ਪੇਰੈਂਟ ਤਾਂ ਬੱਚਾ ਆਟੋਮੈਟਿਕਲੀ PR ਸੋਰੀ ਸਿਟੀਜ਼ਨ ਹੁੰਦਾ ਆਨਸ਼ੋਰ ਹੋਣਾ ਚਾਹੀਦਾ ਬੱਚੇ ਦਾ ਬਰਥ
ਥੈਂਕ ਯੂ
ਠੀਕ ਹੈ ਜੀ
ਥੈਂਕ ਯੂ ਵੈਰੀ ਮਚ ਮੈਮ ਥੈਂਕ ਯੂ
ਧੰਨਵਾਦ ਰਾਜਵੀਰ ਜੀ ਸਮਾਂ ਬਿਲਕੁਲ ਸਮਾਪਤ ਆ ਤੇ ਇੱਕ ਸਵਾਲ ਇਧਰੋਂ ਫੇਸਬੁੱਕ ਵਾਲਾ ਲੈ ਲੈਂਦੇ ਆ ਅਸੀਂ ਨਵ ਪੰਨੂ ਪੁੱਛ ਰਹੇ ਨੇ ਹਾਏ ਮੈਮ ਕਹਿੰਦੇ ਆਈ ਐਮ ਡੂਇੰਗ MPA If I work during my professional year, will that be counted as work experience and will get points for both professional year and work experience at the same time? and if work during my student visa, can that be considered as work experience?
Navu Pannu ji, haanji, professional year de duran koi problem nahi gi, te baki jada tode student visa de duran 20 hours per week je kar rahe ho, oh bhi count ho sakda hai, considering your previous background hai na, bachelor's di tode ki stream si gi, ode saab na.
Ji. So, lo ji, Navu Pannu ji, thwada jada hai, aakhri swaal lakki ho, thwada swaal shamil ho gaya, par program da jada samao hon, bilkul samapat hai, te asi hon hor swaal nahi lai paawange, te program ithe hi asi khatam karange, te agle hafte, mangalwar, sham 7 baje to 8 baje, dauran asi fir laike hazar hovange, program Migration Matters, tusi apne jada swaal hai ji, aur rakh sakde ho, visa aid office de vich phone karke vi, +61 3907 0 3485, ya fir tusi apne email vi kar sakde ho, info@visaid.com.au. So Prabhjit ji, tusi vi apne rujhevyan de vichon sama kadya aur sade srotiyan de naal kafi ahem jankariyan jehdiyan saanjhiyan kitiyan unna de sawalan de jehde jawab tusi ditte ha. So tuhada vi itthe pahunchan de layi apna sama den de layi bahut bahut dhanwad.
Bahut bahut dhanwad ji. Vaheguru ji ka khalsa, vaheguru ji ki fateh.
So srotiyo, tuhade ton vi lenne ha ijazat, agle hafte fir milan de vaade naal deo ijazat. Bahut hi pyar bhari sat sri akaal. Vaheguru ji ka khalsa, vaheguru ji ki fateh ji.
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ। ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
तेरे मेरे प्यार विच ओला कोई ना पानी कौने मार जू बचोला कोई ना वे तेरे मेरे प्यार विच ओला कोई ना पानी कौने मार जू बचोला कोई ना इज्जतां दे नाल मेरा हाथ मंग ली वे ना भी नी कहनी बापू सूबेदार ने मापियां दी लाडली दे जिन्ने शौक ने कल्ला कल्ला तेरे ना पगौना नार ने मापियां दी लाडली दे जिन्ने शौक ने वे कल्ला कल्ला तेरे ना पगौना नार ने ਪਗਾਉਣ ਅਨਾਰ ਨੇ